ਵਾਹਿਗੁਰੂ ਜੀ ਕੀ ਫਤਿਹ। ਦਿਲ ਨਾ ਸੰਤੋਖ,
ਸਤਨਾਮ ਵਾਹਿਗੁਰੂ ਸਾਹਿਬ ਜੀਓ। ਕੋਠਰੀ ਕੈ ਰੁਮ ਕੇਤੇ, ਪੱਲਵ ਕੈ ਤਿਲੀ ਕਹੋ। ਕਾਜਾ ਕੇ ਅੰਗਰੀ ਬਤਾਏ ਪਹਿਚਾਨਿਆ, ਕੋਠਰੀ ਕੈ ਰੁਮ ਕੇਤੇ, ਪੱਲਵ ਕੈ ਤਿਲੀ ਕਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਤਿਆਨ ਕਿਰਪਾਲਤਾ ਦਾ ਸਦਕਾ ਇਹ ਕਰਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਪੌਤਕਾਂ ਦੀ ਚੱਲ ਰਹੀ ਹੈ। ਸਤਿਗੁਰੂ ਸਮੇਤ ਪਰਬਤ ਦੇ ਉੱਤੇ ਪਹੁੰਚੇ ਨੇ। ਗੋਰਖਨਾਥ ਨੇ ਆ ਕੇ ਗੁਰੂ ਨਾਨਕ ਸਾਹਿਬ ਨੂੰ ਸ਼ਕਤੀ ਦੇ ਅੰਦਰ ਪਰਖਿਆ। ਜਦੋਂ ਨਾਮ ਜੋਰ ਚੱਲਿਆ ਵਾਪਸ ਮੁੜ ਗਿਆ। ਹੁਣ ਇਕੱਲੇ ਇਕੱਲੇ ਸਿੱਧ ਨੂੰ ਗੁਰੂ ਨਾਨਕ ਸਾਹਿਬ ਦੇ ਨਾਲ ਚਰਚਾ ਕਰਨ ਵਾਸਤੇ ਭੇਜ ਰਿਹਾ। ਮਛਿੰਦਰ ਦਾ ਚੇਲਾ ਸੀ ਗੋਰਖਨਾਥ ਦਾ, ਔਰ ਉਸਨੂੰ ਗੁਰੂ ਨਾਨਕ ਸਾਹਿਬ ਦੇ ਪਾਸ ਭੇਜਿਆ ਤੇ ਤੂੰ ਜਾ ਉਹਨਾਂ ਨੂੰ ਆਪਣਾ ਸੇਵਕ ਬਣਾ ਕੇ ਲਿਆ, ਸਾਡਾ ਯੋਗੀਆਂ ਦਾ ਮਤ ਬਣਾ ਲੈਣ, ਧਾਰ ਲੈਣ। ਉਹਨੇ ਆ ਕੇ ਗੁਰੂ ਨਾਨਕ ਸਾਹਿਬ ਦੇ ਅੱਗੇ ਸਵਾਲ ਕੀਤੇ ਨੇ ਤੇ ਆਪ ਪਿਆਰ ਦੇ ਨਾਲ ਇਹ ਕਥਾ ਸਰਵਣ ਕਰੋ।
ਕੋਠਰੀ ਕਰੋਂ ਕੇਤੇ, ਪੱਲਵ ਕਹਿ ਤਲੀ ਕਹੋ।
ਕਹਿਣ ਲੱਗਾ ਜੀ ਕੋਠੜੀਆਂ ਕਿੰਨੀਆਂ ਨੇ ਸਰੀਰ ਦੇ ਅੰਦਰ ਤੇ ਰੋਮ ਸਰੀਰ ਦੇ ਕਿੰਨੇ ਹਨ, ਪੱਲਵ ਕਹਿ ਤਲੀ ਕਹੋ, ਜਿਹੜੀ ਤਿਲੀ ਹੈ ਕਿੰਨੇ ਉਂਗਲਾਂ ਹੈ।
ਕਾਜਾ ਕੇ ਅੰਗਰੀ ਬਤਾਏ ਪਹਿਚਾਨਿਆ,
ਤੇ ਕਾਲਜਾ ਕਿਤਨੇ ਉਂਗਲਾਂ ਹਨ, ਤੇ ਇਸ ਵਾਸਤੇ ਬਤਾਏ ਦੱਸੋ ਜੇਕਰ ਤੁਸੀਂ ਇਸ ਦੀ ਪਹਿਚਾਣ ਕਰਦੇ ਹੋ।
ਦੇਹੀ ਕੋ ਬਰਤਾਨ ਕਹੋ, ਜੇ ਤੂੰ ਆਕੇ ਜਾਏ ਕਹੋ।
ਤੇ ਦੇਹ ਦੇ ਅੰਦਰ ਜਿਤਨੀਆਂ ਇਹ ਗਿਣਤੀਆਂ ਨੇ ਦੱਸੀਆਂ ਨੇ ਇਹਨਾਂ ਦਾ ਪ੍ਰਸੰਗ ਦੱਸੋ, ਤੇ ਜੇਕਰ ਤੁਸੀਂ ਅੱਗੇ ਸਿੱਧਾਂ ਦੇ ਪਾਸ ਸਮੇਤ ਦੇ ਉੱਤੇ ਜਾਣਾ ਚਾਹੁੰਦੇ ਹੋ।
ਉਲ ਜਾਏ ਕਹੋ ਨਹੀਂ ਕਰੋ ਤੋ ਰਹਾਨਿਆ,
ਤੇ ਜੇਕਰ ਤੁਸੀਂ ਗਿਣਤੀ ਕਰਦੇ ਭੁੱਲ ਗਏ ਤੇ ਇਸ ਵਾਸਤੇ ਨਾ ਕਹਿ ਸਕੇ ਤੇ ਮੈਂ ਤੁਹਾਡੀ ਹਾਨੀ ਕਰਾਂਗਾ, ਤੁਹਾਡਾ ਨਾਸ ਕਰ ਦਿਆਂਗਾ।
ਬਿਸਤ ਚੱਕਰ ਹੈ ਹਜ਼ਾਰ ਦਿਨ ਰਾਤ ਸਵਾਸ।
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮਛਿੰਦਰ ਨਾਥ 24,000 ਸਾਹ ਦਿਨ ਤੇ ਰਾਤ ਵਿੱਚ ਇੱਕ ਬੰਦੇ ਨੂੰ ਆਉਂਦੇ ਹਨ।
ਨੌ ਸੈ ਨਸ ਕੋਠਰੀ 72 ਪਰਮਾਨੀਆਂ,
ਇਸ ਵਾਸਤੇ 900 ਜਿਹੜੀਆਂ ਨੇ ਨਾੜੀਆਂ ਹਨ ਸਰੀਰ ਦੇ ਵਿੱਚ ਤੇ 72 ਕੋਠੜੀਆਂ ਪਰ ਪੇਸ਼ ਕਰਕੇ ਮੰਨਦਾ ਹੈ।
ਅੰਗਰੀ ਚੱਕਰ ਮੁਖ ਤਾਗ ਨੀਲ ਕੋਟ ਰੋਮਾ,
ਇਸ ਵਾਸਤੇ ਕਹਿੰਦੇ ਅੰਗਰੀ ਚੱਕਰ ਮੁਖ ਤਾਗ, ਜੋ ਮੁਖ ਦਾ ਦਰਵਾਜ਼ਾ ਹੈ ਇਹ 4 ਉਂਗਲਾਂ ਹੈ ਤੇ ਔਰ ਇੱਕ ਇੱਕ ਨੀਲ ਭਾਵ ਕਿ 1 ਕਰੋੜ ਨੀਲ ਇਹ ਰੋਮ ਹਨ, ਸਰੀਰ ਦੇ ਉੱਤੇ ਵਾਲ ਹਨ ਤੇ ਚੰਗੀ ਤਰ੍ਹਾਂ ਮੰਨ ਲੈ।
1600
ਜੋੜ ਨੇ ਸਰੀਰ ਦੇ ਵਿੱਚ ਤੇ ਤਿਲੀ ਪੱਲਵ 12 ਜਾਨੀਆਂ, ਜਿਹੜੀ ਤਿਲੀ ਹੈ ਤੇ 12 ਉਂਗਲਾਂ ਮਿੰਟੀ ਜਾਣ ਲੋ।
ਆਂਗਰੀ ਕਰੇ ਜੋ 8 ਐਸੋ ਦੇ ਹੀ ਠਾਠ ਸਭ,
ਕਹਿੰਦੇ 8 ਉਂਗਲਾਂ ਕਾਲਜਾ ਹੈ ਤੇ ਇਹ ਜਿਹੜਾ ਦੇਹੀ ਦੇ ਅੰਦਰ ਸਾਰੀ ਇਸ ਤਰ੍ਹਾਂ ਦੀ ਬਣਾਵਟ ਹੈ। ਜੇਕਰ ਹੋਰ ਤੈਨੂੰ ਪੁੱਛਣ ਦੀ ਚਾਹਨਾ ਹੈ ਤੇ ਮੈਨੂੰ ਦੱਸਣਾ ਕਰ ਮਛਿੰਦਰ ਨਾਥ।
ਰਾਜਕੰਤ ਮ੍ਰਿਗ ਸਿੰਘ ਡਰੇ ਨਾ ਡਰਾਏ ਤਾਂ ਕਿ,
ਜਿਸ ਤਰ੍ਹਾਂ ਦਾ ਸੰਜੀ ਸ਼ੇਰ ਦੇ ਉੱਤੇ ਤੇ ਹਾਥੀ ਆਪਣੇ ਦੰਦ ਜਿਹੜੇ ਆ ਤੇ ਔਰ ਮ੍ਰਿਗ ਜਿਹੜਾ ਆਪਣੇ ਸਿੰਘਾਂ ਨਾਲ ਤੇ ਹਾਥੀ ਆਪਣੇ ਦੰਦਾਂ ਦੇ ਨਾਲ ਡਰਾਉਣਾ ਚਾਹੇ ਤੇ ਸ਼ੇਰ ਡਰਦਾ ਨਹੀਂ ਹੈ।
ਅਤੋਰ ਬਲ ਹੋਏ ਕੈਸੇ ਹਾਨਿਆ,
ਤੇ ਇਸ ਕਿਹੜੇ ਸ਼ੇਰ ਦੇ ਅੰਦਰ ਤੋਲਣ ਤੋਂ ਰਹਿਤ ਬਲ ਹੈ ਤੇ ਇਹਨਾਂ ਦੇ ਪਾਸੋਂ ਕਿਵੇਂ ਉਹ ਨਾਸ ਹੋ ਸਕਦਾ ਹੈ।
ਜਿਦ ਲਾਵ ਚਾਹੇ ਨਹੀਂ ਲਗਤ ਸ਼ਬਦ ਕੁਛ,
ਗੁਰੂ ਨਾਨਕ ਦੇ ਮਹਾਰਾਜ ਜੀ ਸ਼ੇਰ ਸਰੂਪ ਨੇ ਤੇ ਇਹਨਾਂ ਦੇ ਉੱਤੇ ਸ਼ਕਤੀ ਲਾਉਣੀ ਚਾਹੁੰਦੇ ਤੇ ਕੋਈ ਵੀ ਸ਼ਕਤੀ ਲੱਗਦੀ ਨਹੀਂ।
ਜੈਸੇ ਕਪੀਲ ਕਾ ਪਹਾੜ ਕੋ ਉਚਾਤ ਹੈ,
ਜਿਸ ਤਰ੍ਹਾਂ ਸਤਸੰਗ ਜੀ ਕੋਈ ਕੀੜੀ ਚਾਹੇ ਕਿ ਮੈਂ ਪਹਾੜ ਨੂੰ ਚੁੱਕ ਲਵਾਂ, ਤੇ ਇਸ ਤਰ੍ਹਾਂ ਸਿੱਧਾਂ ਦੀ ਸ਼ਕਤੀ ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਜੀ ਪਹਾੜ ਹਨ,
ਦੇਖ ਆਪ ਤੇ ਬਸੇਖ ਲੱਖ।
ਗੁਰੂ ਨਾਨਕ ਸਾਹਿਬ سارے ڈھنگاں دیکھ کے جوہے تاک کے لڑنا کر کے اپنے نال بڑا جان کے مجندر ناتھ نے
لجت ہوئے ہٹ جات ہرجے پشتات ہے
شرمندہ ہو کے ساتھ سنگ جی ہٹ گیا ہے تے پچھے نو تے بہت ہی ہردے پچھتاؤں گا جا جا ہے
گورک ٹھگ جائے بچنے آلائے ایسے
مجندر ناتھ نے ساتھ سنگ جی گورک ناتھ کے پاس جا کے تیسرا بچنو چارن کیتے
ہم تے نہ چھوٹے جے ہو مانے سب ہم بات ہیں
کہتے ساڑے ناروں نانک تبا کی چھوٹا نہیں تے جڑا ساڑی گل دے تائیں مان لوے
ات بول بولے مانتے نہ ڈولے کب
تے اتے ات بول بولے تے ات سہ کر کے ابھی آتم دادی تے اتے تے اس طرح دے بول بول رہا ہے اوچے مان دے سر بول بول دے ہاں ات سہ کر کے
ساتھ نے گمبھیر جیوا سہا کرامات ہے
ڈولے نکلے گی ساگر گمبھیر جیوں اتھا کرامات ہے تے اور ساگر شکتی وان اتھا کرامات شکتی دے مالک ہن اچے ات بول بولے مان تے تیس واسطے اچے ات بول بولے مان تے کہندے اچے اوچے مان سہ بول بولتے نے ات سہ کر کے نہ ڈولر کر تے کدے بھی اس واسطے ڈولتے نہیں تے ساگر وانگ بڑی ڈونگی تے اتھا شکتی دے گرو نانک صاحب مہاراج جی مالک ہن
لوہری پا پیسہ تہاں بین سنے ایسے کہے
تے لوہری پا ایک سدھ انہاں دی جماعت دے بیٹھا سی تے نشندر ناتھ دے بول سن کے کہن لگا
جس سو کیسا موکو آئے سی اچاریا
کہتے مینوں تسی آگیا دیو تے میں جا کے دیکھدا ہاں کہ نانک تپا کیسا ہے
گورکھ پرساد جائے جی تو کر باتے
میں گورکھ ناتھ دی کرپا دوارا تے اس دے نال چرچا کر کے جتاں گا جا کے
سب سر تب تم ہی سدھاریا
تے سارے سن کہن لگے چنگا پھر تو ہی سدھاریا چلے جا
آوا چل پاس جہاں ویسے سکھ راس
جتھے سب سن جی سکھاں دی اولی گرو نانک دیو مہاراج جی بیٹھے سی تے چل کے پاس آ گیا
جا کے بچن بلاس پاو آپ دا نواریا
تے جا کے بچن بلاس جنہاں دے بچن آنند دین والے پوکاں والے نے تے بپتا دے تائیں نویت کرن والے گرو نانک دیو مہاراج جی دے
والے ہے ادیس مسکانے گور دیکھ
کہن لگا گرو نانک صاحب نو عمر وچ چھوٹے جان کے کہندا ہے بالے آدیش نمسکار ہے گرو نانک دیو مہاراج جی اس ویلے کو ہس کے بولے
ایک کار کو آدیش آو بیس جوگ کاریا
مہاراج کہندے کو انکار جو سارے دے اندر پرکاش روپ ادویت روپ ہے تے اسے نو آدیش نمسکار ہے آ جوگ نو کرن والے جوگی سدھ ساڈے پاس بیٹھنا کر
نام کون نام کون کیو کت گانے اب
کہندا تہاڈا نام کی ہے تہاڈا گھر کی ہے تے کس پاسے نو تسی چلنا کیتا ہے
دیکھ تیرو کون دیس کون ہے بتائیے تے
تیرا بھیڑ کی ہے تے تیرا دیش کی ہے مینوں دسنا کرو
نام ہے نانک جہاں انہد تن تام
مہاراج کہندے ساڈا نام نانک ہے جہاں انہد تم تام جتھے انہد حد تو رہ ایک راس واہگرو دے نام دا سمرن ہے بھاو کی جتھے انہد دی تن ہے جتھے ایک راس اچارن روپ تے تن ساتھ سنجی پرگٹ ہے مہاراج کہندے اتھے ساڈا تام گھر ہے
ایک کا جم پر تار سام سکھد سہائیے
اس واسطے مہاراج کہندے جاؤ کرتار شام اسی کرتار دی شرم وچ جا رہے ہاں جو سب نو دین والی ہے تے سوبھا پا رہے نے کیا سی نہ کتھے جا رہے ہیں مہاراج کہندے واہگرو دی شرم دے جا رہے ہاں
دیش ہے بیگم پور بیگے تنکاری مور
کہندے ساڈا جڑا دیش او بیگم پورا ہے جتھے گام نہیں سوگ نہیں آنند سروپ پرمیشر دا دیش ہی ساڈا دیش ہے جتھے کوئی سوگ نہیں ہے تے اکو اہنکار واہگرو پرمیشر دے سیوک ہاں تے اسے دی ساوت سوز دا بھیگ اسی بنایا ہے
اور سو الائے
مہاراج ਕਹਿੰਦੇ ਜੇ ਹੋਰ ਪੁੱਛਣ ਦੀ ਇੱਛਾ ਹੈ ਤੇ ਉਹ ਵੀ ਸਾਨੂੰ ਦੱਸਣਾ ਕਰ।
ਆਵਤ ਹੋ ਤਾਏ ਤਾਏ ਮਤ ਸਰ ਰੋਗ ਕਾਏ।
ਮਹਾਰਾਜ ਕਹਿੰਦੇ ਸਿੱਧੋ ਤੁਸੀਂ ਭੱਜ ਭੱਜ ਕੇ ਸਾਡੀ ਤਰਫ ਨੂੰ ਆ ਰਹੇ ਹੋ, ਤੁਹਾਡੀ ਦੇਹ ਦੇ ਅੰਦਰ ਈਰਖਾ ਦਾ ਰੋਗ ਲੱਗਾ ਹੋਇਆ।
ਤਾਂ ਕਿ ਉਹ ਪ੍ਰਚਾਰ ਕੀਜੈ ਜੋਗ ਨਾ ਲਜਾਈਏ।
ਕਹਿੰਦੇ ਈਰਖਾ ਨੂੰ ਮੇਟਣ ਦਾ ਤੁਸੀਂ ਕੋ ਇਲਾਜ ਦਵਾਈ ਕਰੋ, ਤੇ ਇਸ ਵਾਸਤੇ ਆਪਣੇ ਆਪ ਨੂੰ ਕੋਈ ਸ਼ਰਮਸਾਰ ਨਾ ਕਰੀ ਜਾਓ।
ਹਾਇਰਸ ਬੋਲਿਓ ਜੋਗ ਉਜ ਚੱਕ ਝੋਲਿਓ।
ਕਹਿੰਦੇ ਨੇ ਕਿ ਖਾਏ ਰਸ ਬੋਲਿਓ, ਇਹ ਜਿਹੜਾ ਸਿਰ ਸੀ ਨਾ ਬਹੁਤ ਹੀ ਸਾਧ ਸਿੰਘ ਜੀ ਗੁੱਸਾ ਖਾ ਕੇ ਬੋਲਿਆ ਤੇ ਯੋਗ ਉਹ ਚੱਕ ਝੋਲਿਓ ਨਿਜ, ਤੇ ਯੋਗ ਦੀ ਕਲਾ ਦੇ ਨਾਲ ਤੇ ਸ਼ਕਤੀ ਨਾਲ ਆਪਣੇ ਆਪ ਨੂੰ ਇਹਨੇ ਬੜੇ ਗੁੱਸੇ ਚ ਆ ਕੇ ਹਲੂਣਾ ਦਿੱਤਾ ਸਰੀਰ ਦੇ ਤਾਏ।
ਕਿਤੇ ਚੱਕਰ ਭੇਜੇ ਕੇਤੀ ਪਾਂਖਰੀ ਹੈ ਤਾਹੇ ਕੀ।
ਕਹਿੰਦਾ ਤੁਸੀਂ ਚੱਕਰ ਕਿੰਨੇ ਬਿੰਨੇ ਆ ਤੇ ਉਹਨਾਂ ਚੱਕਰਾਂ ਦੀਆਂ ਪੰਖੜੀਆਂ ਕਿੰਨੀਆਂ ਨੇ, ਜਿਵੇਂ ਕਵਲ ਦੀਆਂ ਪੰਖੜੀਆਂ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਜਿਹੜੇ ਚੱਕਰ ਨੇ ਤੇ ਇਹਨਾਂ ਦੀਆਂ ਵੀ ਕਵਲਾਂ ਵਾਂਗ ਪੰਖੜੀਆਂ ਨੇ। ਚੱਕਰ ਇੱਕ ਕਵਲ ਹੈ ਤੇ ਇਸ ਵਾਸਤੇ ਛੇ ਚੱਕਰ ਯੋਗੀਆਂ ਨੇ ਮੰਨੇ ਹੋਏ ਨੇ। ਇਹ ਕਹਿੰਦਾ ਕਿੰਨੇ ਚੱਕਰ ਬਿੰਨੇ ਆ ਤੇ ਕਿੰਨੀਆਂ ਪੰਖੜੀਆਂ ਨੇ ਉਹਨਾਂ ਚੱਕਰਾਂ
ਦੀਆਂ।
ਇਸ ਵਾਸਤੇ ਕਹਿੰਦਾ ਦੇਹ ਕੀਤੀ ਪੌਣ ਤੇ ਦੇਹ ਦੇ ਵਿੱਚ ਹਵਾ ਜਿਹੜੀਆਂ ਨੇ ਪੌਣਾ ਕਿੰਨੀਆਂ ਨੇ ਤੇ ਤ੍ਰਿਤਾਵੇ ਧਾਰ ਕੌਣ ਤੇ ਕਹਿੰਦੇ ਕਿਹੜੇ ਆਸਰੇ ਤੇ ਇਹ ਜਿਹੜੀ ਪੌਣ ਹੈ ਤ੍ਰਿਪਤ ਹੁੰਦੀ ਹੈ। ਇਹ ਪੌਣਾ ਕਿਹੜੀ ਚੀਜ਼ ਦੇ ਆਸਰੇ ਤ੍ਰਿਪਤ ਹੁੰਦੀਆਂ ਹਨ।
ਔਰ ਪੰਜ ਤੱਤ ਕਹੋ ਜੋ ਰਖੀਕ ਪੰਚ ਜਾਹੇ ਕੀ।
ਤੇ ਨਾਰਾਇਣ ਨੂੰ ਕਹਿਣ ਲੱਗਾ ਹੋਰ ਪੰਜ ਤੱਤ ਕਹੋ ਤੇ ਪੰਜ ਜਿਹੜੇ ਤੱਤ ਨੇ ਉਹ ਵੀ ਦੱਸੋ ਤੇ ਸੂਖਸ਼ਮ ਤੇ ਅੱਗੇ ਜਿਹਨਾਂ ਦੀਆਂ ਰਿਸ਼ੀ ਇੰਦਰੀਆਂ ਨੇ ਪੰਜ ਗਿਆਨ ਇੰਦਰੀਆਂ ਹਨ।
ਗੁਣ ਅਸੁਭਾਏ ਸਭ ਤਤਨ ਕੇ ਕਹੋ ਅਬ।
ਕਹਿੰਦੇ ਨੇ ਉਹਨਾਂ ਤੱਤਾਂ ਦੇ ਗੁਣ ਦੱਸੋ ਤੇ ਸੁਭਾਅ ਦੱਸੋ ਸਾਰੇ।
ਤਤਨ ਪ੍ਰਕਿਰਤ ਬਿਰਧ ਸਭੇ ਦੇਹ ਮਾਹੇ ਕੀ।
ਕਹਿੰਦੇ ਅਲਹਿਦਾ ਅਲਹਿਦਾ ਜੋ ਇਹਨਾਂ ਤੱਤਾਂ ਦੀਆਂ ਪ੍ਰਕਿਰਤੀਆਂ ਸੁਭਾਅ ਹਨ ਤੇ ਗੁਣ ਨੇ ਤੇ ਇਸ ਦੇਹ ਦੇ ਵਿੱਚ ਉਹ ਕੱਲਾ ਕਰ ਕੱਲਾ ਕੱਲਾ ਕਰਕੇ ਦੱਸਣਾ ਕਰੋ ਉਹਨਾਂ ਦਾ ਗੁਣ।
ਉੱਤਰ ਬਤਾਓ ਤਾਂ ਅੱਗੇ ਚੱਲ ਜਾਓ ਤੁਮ।
ਕਹਿੰਦਾ ਤੁਸੀਂ ਮੇਰੇ ਸਵਾਲਾਂ ਦਾ ਹੁਣ ਉੱਤਰ ਦਿਓ ਤੇ ਤਾਂ ਤੁਸੀਂ ਅੱਗੇ ਚੱਲ ਕੇ ਜਾਣਾ ਕਰੋ।
ਨਾ ਤੋ ਉਪਦੇਸ਼ ਲੀਜੈ ਤਜੋ ਮਤ ਕਾਹੇ ਕੀ।
ਕਹਿੰਦੇ ਨਹੀਂ ਤਾਂ ਵੀ ਮੇਰਾ ਤੁਸੀਂ ਉਪਦੇਸ਼ ਲੈ ਲਓ ਤੇ ਤਜੋ ਮਤ ਕਾਹੇ ਕੀ, ਤੇ ਹੋਰ ਕਿਸੇ ਦੀ ਜਿਹੜੀ ਤੁਸੀਂ ਮਤ ਧਾਰਨ ਕੀਤੀ ਹੋਈ ਆ ਨਾ ਉਹ ਛੱਡ ਦਿਓ ਤੇ ਮੇਰਾ ਉਪਦੇਸ਼ ਲੈ ਲਓ।
ਮੂਲ ਕੋ ਕਮਲ ਦਲ ਚਾਰ ਹੈ ਅਮਲ ਲਾਲ।
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਚੱਕਰਾਂ ਦੀ ਗੱਲ ਦੱਸਦੇ ਨੇ। ਇਹ ਛੇ ਚੱਕਰ ਨੇ ਜਿਹੜੀ ਸਾਡੀ ਕੰਗਰੋੜ ਦੀ ਪਿੱਛੇ ਸਾਧ ਸੰਗ ਜੀ ਹੱਡੀ ਹੈ ਨਾ, ਇਹਦੇ ਵਿੱਚ ਇੱਕ ਭਜੰਗਮਾ ਨਾੜੀ ਹੈ ਤੇ ਸੱਪ ਵਾਂਗ ਉਸਨੇ ਬਾਲ ਮਾਰੇ ਹੋਏ ਨੇ। ਜਿਹੜੇ ਛੇ ਚੱਕਰ ਨੇ ਨਾ ਉਸ ਭਜੰਗਮਾ ਨਾੜੀ ਦੇ ਨਾਲ ਸੰਬੰਧਿਤ ਨੇ। ਤੇ ਪਹਿਲਾ ਜਿਹੜਾ ਚੱਕਰ ਹੈ ਉਹਨੂੰ ਸਾਧ ਸੰਗ ਜੀ ਮੂਲਾ ਧਾਰ ਚੱਕਰ ਕਹਿੰਦੇ ਨੇ ਜੋ ਮੂਲ ਦੁਆਰੇ ਨਾਲ ਸੰਬੰਧਿਤ ਹੈ। ਤੇ ਦੂਜਾ ਚੱਕਰ ਜਿਹੜਾ ਕਾਮ ਕੁੰਡੇ ਦੇ ਉੱਤੇ ਹੈ ਇਹਨੂੰ ਸੋਧਾ ਰਾਜਕਾਮ ਚੱਕਰ ਕਹਿੰਦੇ ਨੇ। ਤੇ ਤੀਜਾ ਚੱਕਰ ਜਿਹੜਾ ਹੈ ਉਹ ਨਾਭੀ ਵਿੱਚ ਹੈ ਤੇ ਔਰ ਉਸਨੂੰ ਸਾਧ ਸੰਗ ਜੀ ਮਣੀਪੁਰ ਚੱਕਰ ਕਹਿੰਦੇ ਆ। ਤੇ ਚੌਥਾ ਚੱਕਰ ਜਿਹੜਾ ਹਿਰਦੇ ਸਥਾਨ ਦੇ ਨੇੜੇ ਹੈ ਉਹਨੂੰ ਅਨਾਹਤ ਚੱਕਰ ਕਹਿੰਦੇ ਨੇ। ਤੇ ਪੰਜਵਾਂ ਜਿਹੜਾ ਹੈ ਤੇ ਬਸੁੱਧ ਚੱਕਰ ਹੈ ਤੇ ਕੰਠ ਦੇ ਅੰਦਰ ਤੇ ਇਹਨੂੰ ਤੇ ਇਸ ਵਾਸਤੇ ਬਸੁੱਧ ਚੱਕਰ ਕਹਿੰਦੇ ਨੇ। ਤੇ ਛੇਵਾਂ ਆਗਿਆ ਚੱਕਰ ਹੈ ਇਹ ਤ੍ਰਿਕੂ ਦੇ ਅੰਦਰ ਹੈ। ਇਹ ਛੇ ਚੱਕਰ ਮੰਨੇ ਹੋਏ ਨੇ ਯੋਗੀਆਂ ਨੇ ਤੇ ਉਹਨਾਂ ਦੀ ਗੱਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੇ ਦੱਸ ਰਹੇ ਨੇ। ਹਾਂਜੀ ਪੜ੍ਹੋ ਮੂਲ
ਕੋ ਕਮਲ ਦਲ ਚਾਰ ਹੈ ਅਮਲ ਲਾਲ।
ਤੇ ਮਹਾਰਾਜ ਕਹਿੰਦੇ ਮੂਲ ਕੋ ਜਿਹੜਾ ਮੂਲਾ ਧਾਰ ਚੱਕਰ ਹੈ ਤੇ ਇਸ ਵਾਸਤੇ ਕਵਲ ਵਾਂਗ ਇਹਦੇ ਕਹਿੰਦੇ ਚਾਰ ਦਲ ਪੱਤਰੇ ਨੇ ਤੇ ਅਮਲ ਲਾਲ ਮੈਲ ਤੋਂ ਰਹਿਤ ਲਾਲ ਤੇ ਚਿੱਟਾ ਇਸ ਦਾ ਰੰਗ ਹੈ।
ਨਾਭ ਤਲੇ ਖੱਟ ਦਲ ਪੀਰੋ ਰੰਗ ਜਾਣਿਆ।
ਕਹਿੰਦੇ ਜਿਹੜਾ ਨਾਭੀ ਦੇ ਥੱਲੇ ਕਾਮ ਕੁੰਡੇ ਦੇ ਉੱਤੇ ਚੱਕਰ ਹੈ ਸੋਧਾ ਰਾਜਸਥਾਨ ਚੱਕਰ ਤੇ ਇਸ ਵਾਸਤੇ ਇਹਦੇ ਛੇ ਪੱਤਰੇ ਹਨ ਤੇ ਪੀਲਾ ਰੰਗ ਹੈ ਇਸਦਾ ਜਾਣ ਲਓ।
ਮੈਂ ਦਸਮ ਦਲ ਨੀਲੋ ਰੰਗ ਨਾ ਨਾਮ ਹੈ ਦਸਮ ਦਲ ਨੀਲੋ ਰੰਗ ਸੋਹੇ ਜਾ ਕੋ।
ਮਹਾਰਾਜ ਕਹਿੰਦੇ ਜਿਹੜਾ ਨਾਭੀ ਦੇ ਅੰਦਰ ਹੈ ਤੇ ਉਹ ਮਣੀਪੁਰ ਚੱਕਰ ਹੈ ਤੇ ਉਸਦੇ ਦਸ ਪੱਤਰੇ ਨੇ ਤੇ ਨੀਲਾ ਉਸਦਾ ਰੰਗ ਹੈ ਜਾਣ ਲਓ।
ਹਿਰਦੇ ਦਲ ਦਵਾਦਸ ਕੋ ਸੇਧ ਪਹਿਚਾਨਿਆ।
ਜਿਹੜਾ ਹਿਰਦੇ ਚ ਅਨਾਹਤ ਚੱਕਰ ਹੈ ਤੇ ਉਸਦੇ ਬਾਰਾਂ ਪੱਤਰੇ ਨੇ ਤੇ ਸੇਧ ਉਹਦਾ ਚਿੱਟਾ ਰੰਗ ਹੈ ਪਹਿਚਾਣ ਲਓ।
ਕੰਠ ਕੋ ਕਮਲ ਦਲ ਸੋਲਾਂ ਹੈ ਅਮਲ ਭੇਦ।
ਜਿਹੜਾ ਕੰਠ ਦੇ ਅੰਦਰ ਇਸ ਵਾਸਤੇ ਚੱਕਰ ਹੈ ਬਸੁੱਧ ਚੱਕਰ ਤੇ ਉਸ ਚੱਕਰ ਨੂੰ ਕਵਲ ਦੇ ਸੋਲਾਂ ਪੱਤਰੇ ਨੇ ਤੇ ਅਮਲ ਤੇ ਉਹਦਾ ਅਮਲ ਮੈਲ ਤੋਂ ਰਹਿਤ ਉਜਲ ਰੰਗ ਹੈ ਭੇਦ ਬਨ ਕੇ।
ਤ੍ਰੁਟੀ ਕੀ ਤ੍ਰਿਪਤੀ ਮੈਂ ਦੋਏ ਦਲ ਧਾਮ ਸੁਖ ਦਾਨਿਆ।
ਜਿਹੜਾ ਤ੍ਰਿਪਤੀ ਦੇ ਅੰਦਰ ਚੱਕਰ ਹੈ ਤੇ ਉਹਨੂੰ ਆਗਿਆ ਚੱਕਰ ਕਹਿੰਦੇ ਨੇ ਤੇ ਉਹਦੇ ਦੋ ਪੱਤਰੇ ਨੇ ਤੇ ਇਸ ਵਾਸਤੇ ਤੇ ਉਹ ਸੁਖਦਾਇਕ ਧਾਮ ਘਰ ਹੈ ਤੇ ਚੰਗੀ ਤਰ੍ਹਾਂ ਇਸ ਨੂੰ ਮੰਨ ਲਓ।
ਭੇਦ ਇਨ ਜਾਏ ਖਟ ਚੱਕਰ ਜੋ ਅਲਾਏ।
ਕਹਿੰਦਾ ਜਿਹੜਾ ਇਹਨਾਂ ਛੇ ਚੱਕਰਾਂ ਨੂੰ ਬਿੰਨ ਜਾਵੇ ਤੇ ਮਹਾਰਾਜ ਕਹਿੰਦੇ ਜਿਹੜੇ ਛੇ ਚੱਕਰ ਅਸੀਂ ਅਲਾਏ ਗਏ ਹਨ
ਦਸ ਦੁਆਰ ਠਹਿਰਾਏ ਬਾਏ ਐਸੀ ਬਿਧ ਮਾਨਿਆ।
ਤੇ ਉਸਦੇ ਜਿਹੜੇ ਪੁਰਾਣ ਨੇ ਦਸਵੇਂ ਦੁਆਰ ਦੇ ਅੰਦਰ ਜਾ ਕੇ ਟਿਕ ਜਾਂਦੇ ਨੇ ਤੇ ਇਹ ਹੈ ਐਸੀ ਯੋਗ ਦੀ ਵਿਧੀ ਮੰਨ ਲੈ।
ਕੌਣ ਦਸ ਸੁਣੋ ਨਾਮ ਪ੍ਰਾਣ ਹੈ ਅਪਾਨ ਦੋ।
ਤੇ ਇਸ ਢੰਗ ਦੇ ਨਾਲ ਚੱਕਰਾਂ ਦੀ ਸਾਧ ਸੰਗ ਦੀ ਵਿਚਾਰ ਹੈ ਤੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਇਹਨਾਂ ਦੀ ਹੋਰ ਵਾਕਫੀਅਤ ਤੇ ਇਸ ਲਈ ਵਧੇਰੇ ਇਸ ਢੰਗ ਦੇ ਨਾਲ ਦਿੰਦੇ ਸੀ। ਮੂਲਾਧਾਰ ਚੱਕਰ ਜਿਹੜਾ ਤੇ ਗੁਦਾਵਿਤ ਬਾਦਸ਼ਾਹ ਇਹਦੇ ਵਿੱਚ ਗਣੇਸ਼ ਦਾ ਬਾਦਸ਼ਾਹ ਮੰਨਦੇ ਆ ਤੇ ਲਾਲ ਰੰਗ ਹੈ। ਸੋ ਦਾਰਾਸ਼ਟਾਨ ਚੱਕਰ ਇਹਦੇ ਵਿੱਚ ਬ੍ਰਹਮਾ ਦਾ ਬਾਦਸ਼ਾਹ ਕਾਮ ਕੁੰਡੇ ਦੇ ਉੱਤੇ ਹੈ ਤੇ ਰੰਗ ਪੀਲਾ ਹੈ। ਮਣੀਪੁਰੂ ਚੱਕਰ ਇਹਦੇ ਚ ਵਿਸ਼ਨੂੰ ਦਾ ਬਾਦਸ਼ਾਹ ਹੈ ਤੇ ਨਾਭੀ ਚ ਹੈ ਰੰਗ ਨੀਲਾ ਹੈ। ਅਨਾਹਤ ਚੱਕਰ ਇਹ ਸ਼ਿਵਜੀ ਦਾ ਬਾਦਸ਼ਾਹ ਤੇ ਇਹ ਰਿਲੇ ਵਿੱਚ ਹੈ ਤੇ ਚਿੱਟਾ ਰੰਗ ਹੈ। ਬਸੁੱਧ ਚੱਕਰ ਇਹਦੇ ਜੀਵ ਦਾ ਬਾਦਸ਼ਾਹ ਹੈ ਤੇ ਇਹ ਕੰਠ ਵਿੱਚ ਹੈ ਤੇ ਇਸ ਵਾਸਤੇ ਇਹਦਾ ਖੱਟਾ ਰੰਗ ਹੈ। ਤੇ ਅੱਗੇ ਆਗਿਆ ਚੱਕਰ ਇਹ ਤ੍ਰਿਪਤੀ ਵਿੱਚ ਹੈ, ਇਹਦੇ ਚ ਗੁਰੂ ਦਾ ਵਾਸਾ ਹੈ ਤੇ ਲਾਲ ਰੰਗ ਹੈ। ਤੇ ਇਸੇ ਤਰ੍ਹਾਂ ਇਹਨਾਂ ਦੇ ਪੱਤਰੇ ਨੇ ਨੰਬਰਵਾਰ, ਜਿਹੜਾ ਪਹਿਲਾ ਇਹਦੇ ਚਾਰ ਪੱਤਰੇ, ਦੂਜੇ ਦੇ ਛੇ ਹੈ, ਤੀਜੇ ਦੇ ਦਸ ਨੇ, ਚੌਥੇ ਦੇ ਬਾਰਾਂ ਨੇ, ਪੰਜਵੇਂ ਦੇ ਸੋਲਾਂ ਪੱਤਰੇ, ਛੇਵੇਂ ਦੇ ਦੋ ਪੱਤਰੇ ਹੈ। ਤੇ ਉਹ ਤ੍ਰਿਪਤੀ ਦੁਆਰਾ ਪ੍ਰਾਣ ਚੜ੍ਹਾ ਕੇ ਤੇ ਇਸ ਤਰ੍ਹਾਂ ਸਮਾਧੀ ਲਾਉਣੀ, ਇਹ ਕੁਝ ਦਿਨਾਂ ਦੀ ਸਮਾਧੀ ਹੁੰਦੀ ਹੈ। ਜੋ ਭਜੰਗਮਾ ਨਾੜੀ ਦੁਆਰਾ ਖੱਟ ਚੱਕਰ ਬਿੰਨ ਕੇ ਸਵਾਸ ਚੜ੍ਹਾ ਕੇ ਸਮਾਧੀ ਲਾਉਣੀ ਦਸਵੇਂ ਦੁਆਰ ਦੇ ਅੰਦਰ, ਇਹ ਮਹੀਨਿਆਂ ਦੀ ਸਮਾਧੀ ਹੁੰਦੀ ਹੈ। ਜੋ ਮੇਰ ਡੰਡ ਭਾਵ ਕੰਗਰੋੜ ਦੀ ਨਾੜੀ ਹੈ, ਇਸ ਦੁਆਰਾ ਸਵਾਸ ਚੜ੍ਹਾ ਕੇ ਸਮਾਧੀ ਲਾਉਣੀ ਹੈ, ਇਹ ਸਾਲਾਂ ਵੱਧ ਦੀ ਸਮਾਧੀ ਹੁੰਦੀ ਹੈ। ਇਹ ਤਿੰਨ ਭੇਦ ਨੇ ਯੋਗ ਦੇ। ਤੇ ਅੱਗੇ ਹੁਣ ਜਿਹੜੇ ਪੌਣ ਹਨ, ਇਹ ਪੌਣਾਂ ਕਿੰਨੀਆਂ ਸਾਡੇ ਸਰੀਰ ਦੇ ਅੰਦਰ, ਉਹਨਾਂ ਦੀ ਗਿਣਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੱਸਦੇ ਹਨ।
ਦਸਨ ਸੁਣੋ ਨਾਮ ਪ੍ਰਾਣ ਹੈ ਅਪਾਨ ਦੋ।
ਮਹਾਰਾਜ ਕਹਿੰਦੇ ਜਿਹੜੀਆਂ ਦਸ ਪੌਣਾਂ ਸਾਡੇ ਸਰੀਰ ਵਿੱਚ, ਇਹਨਾਂ ਦੇ ਦਸ ਨਾਮ ਨੇ ਤੇ ਇਸ ਵਾਸਤੇ, ਤੇ ਮਹਾਰਾਜ ਕਹਿੰਦੇ ਇਹਨਾਂ ਦੇ ਨਾਮ ਜਿਹੜੇ ਨੇ, ਤੇ ਸੁਣੋ ਨਾਮ ਪ੍ਰਾਣ ਹੈ ਅਪਾਨ ਦੋ। ਇੱਕ ਪ੍ਰਾਣ ਹੈ ਤੇ ਦੂਜੀ ਅਪਾਨ ਹੈ।
ਜਾਨੀਏ ਸਮਾਨ ਉਦਿਆਨ ਹੈ ਬਿਆਨ ਸੋ।
ਤੀਜੀ ਸਮਾਨ ਹੈ, ਚੌਥੀ ਉਦਿਆਨ ਹੈ ਤੇ ਪੰਜਵੀਂ ਬਿਆਨ ਹੈ, ਜਾਣ ਲਓ।
ਨਾਗ ਔਰ ਪੂਰਮ ਕ੍ਰਿਕਲ ਦੇਵ ਦੱਤ ਲਖੋ।
ਇਹ ਛੇਵੀਂ ਨਾਗ ਕੌਣ ਹੈ, ਸੱਤਵੀਂ ਪੂਰਮ ਕੌਣ ਹੈ ਤੇ ਅੱਠਵੀਂ ਕ੍ਰਿਕਲ ਹੈ, ਨੌਵੀਂ ਦੇਵ ਦੱਤ ਹੈ, ਲਖੋ ਜਾਣ ਲਓ।
ਦਸਵੀਂ ਧਨੰਜ ਨਾਮ ਕਰਤ ਬਖਾਨ ਸੋ।
ਤੇ ਦਸਵੀਂ ਦਾ ਨਾਮ ਹੈ ਧਨੰਜੇ। ਤੇ ਇਸ ਢੰਗ ਦੇ ਨਾਲ ਵਿਦਵਾਨ ਕਹਿੰਦੇ ਹਨ,
ਪ੍ਰਾਣ ਰਹੇ ਰਿਦੇ ਮਾਏ ਗੁਦਾ ਮੈਂ ਅਪਾਨ ਜਾਨ।
ਤੇ ਹੁਣ ਇਹਨਾਂ ਦੇ ਟਿਕਾਣੇ ਦੱਸਦੇ ਆ। ਪ੍ਰਾਣ ਤਾਂ ਇੱਕੋ ਹੀ ਆ ਸਾਡੇ ਸਰੀਰ ਚੱਲਦੇ, ਪਰ ਪੰਜ ਥਾਂ ਟਿਕਾਣਿਆਂ ਦੇ ਉੱਤੇ ਉਹ ਪੌਣ ਜਦੋਂ ਟਿਕਦੇ ਆ ਨਾ, ਤੇ ਉਹਦੇ ਪੰਜ ਨਾਮ ਪੈ ਜਾਂਦੇ ਆ। ਜਿਵੇਂ ਬੱਸ, ਜੋ ਵੱਡਾ ਬੱਸ ਸਟੈਂਡ ਚੱਲਦੀ ਤਾਂ ਉੱਥੋਂ ਆ, ਜਿੱਥੇ ਤਾਂ ਉਹਨੇ ਪਹੁੰਚਣਾ, ਜਿੱਥੇ ਜਿੱਥੇ ਜਾ ਕੇ ਉਹ ਖੜਦੇ ਆ ਨਾ, ਤੇ ਉਹਨਾਂ ਅੱਡਿਆਂ ਦੇ ਉਹੋ ਜਿਹਾ ਨਾਮ ਪੈ ਜਾਂਦੇ, ਬਸ ਇੱਕੋ ਹੀ ਹੁੰਦੇ ਆ। ਇਸ ਲਈ ਜੋ ਪ੍ਰਾਣ ਹੈ ਨਾ, ਕੌਣ ਹੈ ਤਾਂ ਇੱਕੋ ਹੀ, ਜਿੱਥੇ ਜਿੱਥੇ ਜਾ ਕੇ ਟਿਕਦੀ ਆ, ਜੋ ਜੋ ਕੰਮ ਕਰਦੀ ਆ, ਉਹ ਦਸ ਉਹਦੇ ਨਾਮ ਪੈ ਗਏ ਨੇ। ਇਸ ਲਈ ਉਹ ਕਿੱਥੇ ਕਿੱਥੇ ਪੌਣ ਰਹਿੰਦੀ, ਇਹਨਾਂ ਨੂੰ ਪੰਜ ਪੰਜ ਪ੍ਰਾਣ ਕਹਿੰਦੇ, ਪੰਜ ਉਪ ਪ੍ਰਾਣ ਕਹਿੰਦੇ ਆ। ਊਂ ਤਾਂ ਪੌਣ ਦੀ ਗਿਣਤੀ ਜਿਹੜੀ ਬਹੁਤ ਲੰਮੀ ਚੌੜੀ ਆ, ਇਸ ਵਾਸਤੇ ਇੱਥੇ ਦਸ ਦੀ ਗਿਣਤੀ ਕਹੀ ਹੈ। ਹਾਂਜੀ
ਪ੍ਰਾਣ ਰਹਿਰ ਦੇ ਮਾਹੇ ਗੁਦਾ ਮੈਂ ਅਪਾਣ ਜਾਨ।
ਨਾਰਾਇਣ ਕਹਿੰਦੇ ਜਿਹੜੀ ਪ੍ਰਾਣ ਕੌਣ ਉਹ ਹਿਰਦੇ ਵਿੱਚ ਰਹਿੰਦੀ ਹੈ ਤੇ ਗੁਦਾ ਮੈਂ ਅਪਾਨ, ਤੇ ਇਸ ਵਾਸਤੇ ਜਿਹੜੀ ਅਪਾਨ ਕੌਣ ਹੈ ਨਾ ਤੇ ਉਹ ਸਤ ਸੰਗ ਜੀ ਮੂਲ ਦੁਆਰੇ ਦੇ ਅੰਦਰ ਜਿਵੇਂ ਆਪਾਂ ਨੂੰ ਹਵਾ ਸਰਦੀ ਆ ਤੇ ਉਸਨੂੰ ਅਪਾਨ ਪਾਉਣ ਕਹਿੰਦੇ, ਅਪਾਨ ਪਾਉਣ ਕਹਿੰਦੇ ਹਨ।
ਨਾਲ ਮੈਂ ਸਮਾਨ ਕੰਠ ਵਿਖੇ ਉਹਦੇ ਆਨ ਸੋ।
ਹਾਂਜੀ ਨਾਲ ਮੈਂ ਸਮਾਨ, ਇਸ ਲਈ ਕਹਿੰਦੇ ਨੇ ਕਿ ਤੀਜੀ ਜਿਹੜੀ ਹੈ ਉਹ ਪਾਉਣ ਹੈ ਸਤ ਸੰਗ ਜੀ ਨਾਗ, ਤੇ ਇਸ ਲਈ ਤੇ ਉਹਦੀ ਗੱਲ ਜਿਹੜੀ ਹੈ ਤੇ ਸਰਵਣ ਕਰੋ। ਫਿਰ ਪੜ ਪੰਦੇ
ਨਾਭ ਮੈਂ ਸਮਾਨ ਕੰਠ ਵਿਖੇ ਉਦਿਆਨ ਸੋ।
ਨਾਭ ਦੇ ਵਿੱਚ ਕਹਿੰਦੇ ਸਮਾਨ ਪਾਉਣ ਰਹਿੰਦੀ ਹੈ ਤੇ ਕੰਠ ਵਿੱਚ ਉਦਿਆਨ ਪਾਉਣ ਰਹਿੰਦੀ ਹੈ।
ਵਿਆਪਕ ਬਿਆਨ ਤਨ ਨਾਗ ਉਦਗਾਰ ਕਰੈ।
ਹਾਂਜੀ ਤੇ ਵਿਆਪਕ ਬਿਆਨ ਤਨ, ਤੇ ਇਸ ਲਈ ਜਿਹੜੀ ਬਿਆਨ ਪਾਉਣ ਹੈ ਤੇ ਉਹ ਸਰੀਰ ਦੇ ਵਿੱਚ ਵਿਆਪਕ ਰਹਿੰਦੀ, ਸਾਰੇ ਸਰੀਰ ਦੇ ਵਿੱਚ ਘੁੰਮਦੀ ਹੈ। ਤੇ ਜਿਹੜੀ ਅੱਗੇ ਨਾਗ ਪਾਉਣ ਹੈ ਇਹ ਉਦਗਾਰ ਕੀ ਅੱਜ ਨੂੰ ਢਕਾਲ ਕਹਿੰਦੇ ਹਾਂ ਆਪਾਂ, ਇਸ ਵਾਸਤੇ ਕਹਿੰਦੇ ਢਕਾਲ ਆ ਗਿਆ ਰੋਟੀ ਭੱਜ ਗਈ ਹੈ, ਤੇ ਇਹ ਢਕਾਲ ਨੂੰ ਲਿਆਉਣ ਵਾਲੀ ਜਿਹੜੀ ਪਾਉਣ ਉਸਨੂੰ ਨਾਗ ਪਾਉਣ ਕਹਿੰਦੇ ਨੇ।
ਲੋਚਨ ਕੀ ਪਲਕ ਖੁਲਾਨ ਸੋ,
ਤੇ ਜਿਹੜੀ ਕੋਰਮ ਪਾਉਣ ਸਾਡੇ ਨੇਤਰਾਂ ਦੀਆਂ ਪਲਕਾਂ ਉਹਦੇ ਨਾਲ ਖੁੱਲਦੀਆਂ ਨੇ, ਇਸ ਵਾਸਤੇ ਉਹ ਨੇਤਰਾਂ ਦੀਆਂ ਪਲਕਾਂ ਨੂੰ ਖੋਲਣ ਦਾ ਕੰਮ ਜਿਹੜੀ ਕਰਦੇ ਉਹਨੂੰ ਕੋਰਮ ਪਾਉਣ ਕਹਿੰਦੇ ਹਨ।
ਕਿਰਕਲ ਉਪਾਏ ਸਿੱਕ ਦੇਵਦੱਤ ਜੰਬਣੇ ਕੀ,
ਤੇ ਕਿਰਕਲ ਜਿਹੜੀ ਪਾਉਣ ਹੈ ਉਹ ਸਿੱਕ ਪੈਦਾ ਕਰਦੀ ਆ, ਜਦੋਂ ਸਿੱਕਾਂ ਆਉਣੀਆਂ ਉਹ ਇੱਕ ਪਾਉਣ ਹੈ ਉਹਦੇ ਆਸਰੇ ਸਿੱਕ ਆਉਂਦੀ ਹੈ, ਤੇ ਇਸ ਵਾਸਤੇ ਦੇਵਦੱਤ ਜੰਬਣੇ ਕੀ, ਤੇ ਦੇਵਦੱਤ ਪਾਉਣ ਜਿਹੜੀ ਜੰਬਣੇ ਅਵਾਸੀ ਲਿਆਉਂਦੀ ਆ, ਅਵਾਸੀ ਉਸ ਦੇਵਦੱਤ ਪਾਉਣ ਦੇ ਆਸਰੇ ਆਉਂਦੀ ਹੈ।
ਮ੍ਰਿਤ ਮੈਂ ਧਨੰਜੇ ਰਹੇ ਇਹੀ ਦਸ ਪ੍ਰਾਣ ਸੋ,
ਤੇ ਜਿਸ ਵੇਲੇ ਬੰਦੇ ਦੀ ਮੌਤ ਹੋ ਜਾਂਦੀ ਜਿਹੜੀ ਸਰੀਰ ਵਿੱਚ ਫੇਰ ਪਾਉਣ ਰਹਿੰਦੀ ਜਿਹਦੇ ਨਾਲ ਸਰੀਰ ਫੁੱਲ ਜਾਂਦਾ ਹੈ, ਇਸ ਵਾਸਤੇ ਉਸ ਨੂੰ ਧਨਿਜਿਆ ਪਾਉਣ ਕਹਿੰਦੇ ਨੇ। ਦਸ ਪ੍ਰਕਾਰ ਦੇ ਪ੍ਰਾਣ ਮਨ ਜਾਣ
ਲੋਏ ਧਾਰ ਤਾਹੀ ਤੇ ਅਗਾਏ ਰਹੇ।
ਮਹਾਰਾਜ ਕਹਿੰਦੇ ਜਦੋਂ ਨਿਜਰ ਇੱਕ ਰਾਸ ਜੋਗਾਨੰਦ ਦੀ ਧਾਰਾ ਨੂੰ ਚੁਆਵੇ ਤੇ ਉਹਦੇ ਨਾਲ ਸਾਧ ਸੰਗ ਜੀ ਫਿਰ ਜੋਗੀ ਜਿਹੜਾ ਰਜ ਰਹਿੰਦਾ ਤ੍ਰਿਪਤ ਹੋ ਰਹਿੰਦਾ ਹੈ। ਪੁੱਛਿਆ ਸੀ ਨਾ ਕਿਹਦੇ ਆਸਰੇ ਤ੍ਰਿਪਤ ਹੁੰਦਾ ਹੈ, ਯੋਗਾਨੰਦ ਅੰਮ੍ਰਿਤ ਦੀ ਇੱਕ ਰਸ ਧਾਰਾ ਚੋਣ ਦੇ ਨਾਲ ਹੀ ਯੋਗੀ ਤ੍ਰਿਪਤ ਹੋ ਰਹਿੰਦਾ ਹੈ।
ਅਬ ਪੰਜ ਤੱਤ ਸੁਣੀਏ ਸਜਾਨ ਸੋ,
ਮਹਾਰਾਜ ਕਹਿੰਦੇ ਪੰਜ ਤੱਤ ਕਹਿੰਦੇ ਹਾਂ ਤੇ ਹੇ ਸਜਾਨ ਸਿਆਣੇ ਯੋਗੀ ਤੇ ਤੂੰ ਸੁਣਨਾ ਕਰ।
ਖੰਗ ਪਾਉਣ ਬੰਨ ਪਾਣੀ ਸੁਣੀ ਪੰਜ ਤੱਤ ਗੋਨਾ,
ਇਸ ਵਾਸਤੇ ਮਹਾਰਾਜ ਕਹਿੰਦੇ ਖੰਗ ਆਕਾਸ਼ ਹੈ, ਪੌਣ ਹੈ, ਬੰਨ ਅਗਨੀ ਹੈ, ਪਾਣੀ ਹੈ, ਚੋਨੇ ਧਰਤੀ ਹੈ, ਇਹ ਪੰਜ ਤੱਤ ਹਨ ਤੇ ਇਹਨਾਂ ਦੇ ਅੱਗੇ ਗੁਣ ਹਨ।
ਸ਼ਬਦ ਸਪਰਸ਼ ਰੂਪ ਰਸ ਗੰਧ ਮਾਨ ਸੋ,
ਇਸ ਵਾਸਤੇ ਕਹਿੰਦੇ ਸ਼ਬਦ ਸਪਰਸ਼, ਤੇ ਇਸ ਲਈ ਤੇ ਜਿਹੜਾ ਆਕਾਸ਼ ਹੈ ਉਸਦਾ ਗੁਣ ਹੈ ਸ਼ਬਦ, ਜਿੰਨੇ ਅਸੀਂ ਸ਼ਬਦ ਬੋਲਦੇ ਆਕਾਸ਼ ਵਿੱਚ ਭਰੇ ਜਾਂਦੇ ਆ, ਆਕਾਸ਼ ਇਹਨੂੰ ਗ੍ਰਹਿਣ ਕਰਦਾ ਤੇ ਸਾਡੇ ਕੰਨਾਂ ਵਿੱਚ ਵੀ ਆਕਾਸ਼ ਦਾ ਗੁਣ ਹੈ ਤਾਂ ਸਾਨੂੰ ਸੁਣਦਾ ਹੈ। ਜਿਹਦੇ ਕੰਨਾਂ ਚ ਆਕਾਸ਼ ਦਾ ਗੁਣ ਨੀ ਉਹ ਬੰਦਾ ਬੋਲਾ ਹੁੰਦਾ ਜਮਾਂ ਰੋਏ, ਇਸ ਵਾਸਤੇ ਤੇ ਅੱਗੇ ਕਰ ਸੰਗਤ ਦੀ ਸਪਰਸ਼, ਤੇ ਅੱਗੇ ਜਿਹੜੀ ਪੌਣ ਹੈ ਉਹਦਾ ਗੁਣ ਹੈ ਸਪਰਸ਼ ਕਰਨਾ, ਤੇ ਬੰਨ ਅਗਨੀ ਦਾ ਸਾਧ ਸੰਗ ਜੀ ਜਿਹੜਾ ਗੁਣ ਕੀ ਹੈ ਉਹ ਰੂਪ ਹੈ, ਤੇ ਇਸੇ ਤਰ੍ਹਾਂ ਤੇ ਜਿਹੜਾ ਪਾਣੀ ਹੈ ਉਸਦਾ ਗੁਣ ਰਸ ਹੈ, ਸਾਡੀ ਜਵਾਨ ਦੇ ਪਾਣੀ ਦਾ ਗੁਣਾ ਤਾਂ ਸਾਡੀ ਜਵਾਨ ਰਸ ਲੈਂਦੀ ਪਦਾਰਥਾਂ ਦੇ, ਜੇ ਚ ਗੁਣ ਨਾ ਹੋਵੇ ਤੇ ਸਾਡੀ ਜਵਾਨ ਖਾਧੇ ਪਦਾਰਥ ਦੇ ਰਸ ਨੂੰ ਸਵਾਦ ਨੂੰ ਦੱਸ ਨਹੀਂ ਸਕਦੀ ਹੈ। ਤੇ ਇਸੇ ਤਰ੍ਹਾਂ ਪੰਜਵਾਂ ਜਿਹੜਾ ਧਰਤੀ ਦਾ ਗੁਣ ਹੈ ਉਹ ਹੈ ਗੰਧ, ਤੇ ਸਾਡਾ ਜਿਹੜਾ ਘਰਾਣ ਇੰਦਰੀਆ ਨਾ ਨਸਾਂ ਦੇ ਅੰਦਰ ਇਹਦੇ ਵਿੱਚ ਗੰਧ ਦਾ ਗੁਣ ਧਰਤੀ ਕਰਕੇ ਆ, ਤੇ ਜਿਹਦੇ ਵਿੱਚ ਧਰਤੀ ਦੇ ਅੰਸ਼ ਘੱਟ ਹੋਵੇ ਤੇ ਉਹਦਾ ਘਰਾਣ ਇੰਦਰੀਆ ਮਰ ਜਾਂਦਾ, ਉਹ ਗੁਣਗੁਣਾ ਹੁੰਦਾ ਹੈ, ਉਹਨੂੰ ਸੁਗੰਧੀ ਦੀ ਪਰਖ ਨਹੀਂ ਰਹਿੰਦੀ ਹੈ ਕਿ ਕੀ ਸੁਗੰਧੀ ਆ ਰਹੀ, ਸਮੈਲ ਆ ਰਹੀ ਜਾਂ ਚੰਗੀ ਆ ਰਹੀ ਮਾੜੀ ਆ ਰਹੀ। ਇਸ ਵਾਸਤੇ ਇਹ ਪੰਜਾਂ ਤੱਤਾਂ ਦੇ ਗੁਣ ਨੇ ਤੇ ਉਹ ਸਾਡੇ ਸਰੀਰ ਦੇ ਵਿੱਚ ਹਨ।
ਨਭ ਮਾਨ ਪੌਣ ਤੁਚਾ ਪਾਵ ਕੀ ਕਿਨੈ ਨ ਜਾਣ।
ਆਦਿ ਮਹਾਰਾਜ ਕਹਿੰਦੇ ਨਭ ਕਾਮ ਪੌਣ ਤੁਚਾ, ਇਸ ਵਾਸਤੇ ਨਭ ਕਹਿੰਦੇ ਨੇ ਸਾਧ ਸੰਗ ਜੀ ਆਕਾਸ਼, ਤੇ ਇਸ ਲਈ ਆਕਾਸ਼ ਦਾ ਜਿਹੜਾ ਹੈ ਉਹ ਸਾਧ ਸੰਗ ਜੀ ਕੰਨ ਹੈ, ਭਾਵ ਕਿ ਆਕਾਸ਼ ਦਾ ਗੁਣ ਜਿਹੜਾ ਕੰਨ ਹੈ, ਇਸ ਲਈ ਤੇ ਜੇ ਆਕਾਸ਼ ਦਾ ਤੱਤ ਕੰਨਾਂ ਵਿੱਚ ਨਹੀਂ ਤਾਂ ਸਾਨੂੰ ਸੁਣਾਈ ਨਹੀਂ ਦੇ ਸਕਦਾ ਹੈ। ਤੇ ਆਕਾਸ਼ ਦੇ ਕੰਨ ਹਨ ਤੇ ਪੌਣ ਤੁਜਾ, ਤੇ ਪੌਣ ਦਾ ਤੁਜਾ ਸਾਡੀ ਚਮੜੀ ਹੈ ਤਵਾਕ ਇੰਦਰੀਆ, ਇਹ ਪੌਣ ਕਰਕੇ ਤਵਾਕ ਇੰਦਰੀਆ ਠੰਡਾ ਕੂਲਾ ਸਪਰਸ਼ ਜਿਹੜਾ ਉਹਨੂੰ ਪਰਖਦਾ ਹੈ। ਤੇ ਪਾਵਕ ਕਾ ਨੈਣ ਜਾਂ ਅਗਨੀ ਦਾ ਨੇਤਰ ਹਨ, ਤੇ ਜੀਹ ਪਾਣੀ ਭਰਾਨ ਸ਼ਿਤ ਪੰਚੇ ਇੰਦਰੀ ਗਿਆਨ ਸੋ। ਤੇ ਇਸੇ ਤਰ੍ਹਾਂ ਤੇ ਜਵਾਨ ਪਾਣੀ ਤੋਂ ਹੈ, ਘਰਾਣ ਇੰਦਰੀਆ ਜਿਹੜਾ ਧਰਤੀ ਤੋਂ ਹੈ, ਪੰਜ ਗਿਆਨ ਇੰਦਰੀਆਂ ਇਸ ਢੰਗ ਦੇ ਨਾਲ ਨੇ, ਪੰਜਾਂ ਸੂਖਮ ਤੱਤਾਂ ਤੋਂ ਜਾਣ ਲਓ।
ਇੱਕ ਇੱਕ ਤੱਤ ਤਾਂ ਕੀ ਪੰਜ ਹੈ ਪ੍ਰਕਿਰਤ ਭਈ,
ਮਹਾਰਾਜ ਕਹਿੰਦੇ ਇੱਕ ਇੱਕ ਤੱਤ ਦੀਆਂ ਤੇ ਪੰਜ ਪੰਜ ਸਾਲ ਸੰਗੀ ਪ੍ਰਕਿਰਤੀਆਂ ਬਣ ਗਈਆਂ ਨੇ, ਸੁਭਾਅ ਬਣ ਗਏ ਮਨ।
ਲੋਭ ਮੋਹ ਅਹੰ ਦੁੱਖ ਪ੍ਰੀਤ ਨਭ ਜਾਣੀ ਹੈ,
ਜਿਹੜਾ ਲੋਭ ਹੈ ਤੇ ਮੋਹ ਹੈ, ਹੰਕਾਰ ਤੇ ਦੁੱਖ ਹੈ ਤੇ ਪ੍ਰੀਤੀ ਹੈ, ਇਹ ਜਿਹੜੇ ਪੰਜ ਸਾਲ ਸੰਗੀ ਸੁਭਾਅ ਆਕਾਸ਼ ਦੇ ਹਨ, ਜਿਹਦੇ ਅੰਦਰ ਆਕਾਸ਼ ਦਾ ਤੱਤ ਹੈ, ਉਹਦੇ ਚ ਲੋਭ ਵੀ ਹੋਏਗਾ, ਮੋਹ ਵੀ ਹੋਵੇਗਾ, ਹੰਕਾਰ ਵੀ, ਦੁੱਖ ਵੀ ਤੇ ਪ੍ਰੀਤੀ ਵੀ ਹੋਵੇਗੀ।
ਬਲ ਕੋ ਕਰਨ ਆਰ ਧਾਵਨ ਪਸਾਰਨ ਸੰਕੋਚ,
ਆਜੀ ਬਲ ਕਰਨਾ ਤੇ ਚੱਲਣਾ ਤੇ ਧਾਉਣਾ ਭੱਜਣਾ, ਪਸਰਨ ਫੈਲਣਾ, ਸੰਕੋਚ ਇਕੱਠੇ ਹੋਣਾ। ਹਾਂਜੀ ਅੱਗੇ
ਇਹ ਵਧੇ ਸੋ ਸ੍ਰੀ ਸੁਵੀਰ ਪਹਿਚਾਨੀ ਹੈ,
ਜਿਹੜਾ ਦੇਹ ਦਾ ਵਧਣਾ ਹੈ, ਇਹ ਜਿਹੜੇ ਪੰਜ ਸਾਤ ਸੰਗ ਦੀ ਸੁਭਾਅ ਨੇ, ਇਹ ਹੈ ਸਮੀਰ ਹਵਾ ਦੇ, ਤੇ ਇਸ ਲਈ ਹਵਾ ਦੇ ਤੱਤ ਕਰਕੇ ਸਾਡੀ ਦੇਹ ਵਧਦੀ ਹੈ। ਜੇ ਇਹ ਨਾ ਹੋਵੇ ਦੇਹ ਵਧੇ ਨਹੀਂ ਸਕਦੀ, ਤੇ ਜਿਹਨਾਂ ਵਿੱਚ ਇਹ ਘੱਟ ਹੁੰਦਾ ਨਹੀਂ ਹੁੰਦਾ, ਉਹ ਬੌਣੇ ਰਹਿ ਜਾਂਦੇ ਆ, ਬਹੁਤੇ ਵੱਧ ਨਹੀਂ ਸਕਦੇ। ਇਸ ਵਾਸਤੇ ਪੰਜ ਸੁਭਾਅ ਜਿਹੜੇ ਪ੍ਰਕਿਰਤੀਆਂ ਸਮੀਰ ਹਵਾ ਦੀਆਂ ਹਨ, ਜਾਣ ਲਓ।
ਨੀਂਦ ਔਜਰ ਭਾਈ ਭੁੱਖ ਆਲਸ ਪਿਆਸ ਹੋਏ,
ਨੀਂਦ ਹੈ ਵਾਸੀ ਲੈਣੀ, ਭੁੱਖ ਲੱਗਣੀ, ਆਲਸ ਆਉਣਾ ਤੇ ਪਿਆਸ ਲੱਗਣੀ।
ਅਗਨ ਕੀ ਤੱਤ ਕੀ ਪ੍ਰਕਿਰਤ ਇਹ ਪ੍ਰਮਾਣੀ ਹੈ,
ਤੇ ਅਗਨੀ ਤੱਤ ਦੇ ਸਾਥ ਸੰਗੀ ਪ੍ਰਕਿਰਤੀਆਂ ਸੁਭਾਅ ਹਨ, ਤੇ ਪਰ ਵਿਸ਼ੇਸ਼ ਕਰਕੇ ਮੰਨ ਲਓ।
ਰਕਤ ਪਸੀਨਾ ਪਿੱਤ ਕਫ ਬਿੰਦ ਨੀਰ ਹੁੰਕੀ,
ਤੇਰੇ ਦੀ ਪਰਖ ਵੀ ਹੋ ਜਾਂਦੀ ਜਿਹਨੂੰ ਬਹੁਤੀ ਨੀਂਦ ਆਉਂਦੀ, ਆਵਾਸੀਆਂ ਆਉਣੀਆਂ, ਭੁੱਖ ਆਲਸ ਆਉਂਦੀ ਹੈ, ਪਿਆਸਾ ਜ਼ਿਆਦਾ ਲੱਗਦੀ ਹੈ, ਸਮਝ ਲਓ ਉਹਦੇ ਅੰਦਰ ਅਗਨੀ ਦਾ ਤੱਤ ਵਧਿਆ ਹੋਇਆ ਹੈ। ਤੇ ਇਸ ਵਾਸਤੇ ਜਿਹਦੇ ਅੰਦਰ ਜਵਾਬ ਆਵਾਸੀਆਂ ਜ਼ਿਆਦਾ ਆਉਂਦੀਆਂ, ਨੀਂਦ ਜ਼ਿਆਦਾ ਆਉਂਦੀ ਹੈ, ਭੁੱਖ ਪਿਆਸ ਜ਼ਿਆਦਾ ਲੱਗਦੀ ਹੈ, ਅਗਨੀ ਦਾ ਤੱਤ ਉਹਦੇ ਅੰਦਰ ਵਧਿਆ ਹੋਇਆ, ਅਗਨੀ ਤੱਤ ਦੇ ਸੁਭਾਅ ਹਨ, ਪਰ ਵਿਸ਼ੇਸ਼ ਕਰਕੇ ਮੰਨ ਲਓ।
ਰਕਤ ਪਸੀਨਾ ਪਿੱਤ ਕਫ ਬਿੰਦ ਨੀਰ ਹੁਕੀ,
ਕਹਿੰਦੇ ਰਕਤ ਤੇ ਇਸੇ ਤਰ੍ਹਾਂ ਸਤ ਸੰਗਤ ਜੀ, ਤੇ ਫੇਰ ਰਕਤ ਲਹੂ ਜਿਹੜਾ ਹੈ, ਤੇ ਔਰ ਉਸ ਤੋਂ ਬਾਅਦ ਪਸੀਨਾ ਆਉਣਾ, ਤੇ ਪਿੱਤ ਗਰਮੀ ਦਾ ਸੁਭਾਅ ਹੋਣਾ, ਕਫ ਬਰਗਮ ਹੋਣੇ, ਤੇ ਬਿੰਦ ਜਿਹਨੂੰ ਧਾਤੂ ਕਹਿੰਦੇ ਨੇ ਵੀਰ, ਨੀਰ ਹੁਕੀ, ਇਹ ਪੰਜ ਨੀਰ ਦੇ ਪਾਣੀ ਦੇ ਸੁਭਾਅ ਨੇ। ਤੇ ਇਸ ਵਾਸਤੇ ਜੇ ਪੰਜ ਚੀਜ਼ਾਂ ਮਨੁੱਖ ਦੇ ਅੰਦਰ ਵੱਧਦੀਆਂ ਨੇ, ਸਮਝ ਲਓ ਪਾਣੀ ਦਾ ਤੱਤ ਵੱਧ ਰਿਹਾ ਹੈ। ਅੱਗੇ ਪੜੋ।
ਚਮ ਹੱਡ ਮਾਸ ਨਾੜੀ ਰੋਮ ਸ਼ਿਤ ਭਾਨਿਆ,
ਤੇ ਚਮ ਤੇ ਹੱਡ ਮਾਸ ਤੇ ਨਾੜੀਆਂ ਤੇ ਰੋਮ ਸਾਡੇ ਵਾਲ, ਇਹ ਸ਼ਿਤ ਧਰਤੀ ਦੇ ਸਾਥ ਸਾਂਝੀ ਪੰਜ ਸੁਭਾਅ ਨੇ, ਸਾਡੇ ਸਰੀਰ ਦੇ ਪ੍ਰਤੀਤ ਹੋ ਰਹੇ ਨੇ।
ਗੋਰਾ ਪੰਚਤ ਕੇ ਕੋਟ ਮਹਿ,
ਜਿਹੜਾ ਪੰਜਾਂ ਤੱਤਾਂ ਦਾ ਕੋਟ ਸਰੀਰ ਕਿਲਾ ਹੈ, ਇਹਦੇ ਵਿੱਚ
ਅਜੀਸ ਹੈ ਪ੍ਰਕਿਰਤ,
ਇਹ ਪੰਜਾਂ ਤੱਤਾਂ ਦੀਆਂ 25 ਪ੍ਰਕਿਰਤੀਆਂ ਸੁਭਾਅ ਹਨ, ਪੰਜ ਪੰਜ ਇੱਕ ਇੱਕ ਤੱਤ ਦੇ
ਬਸੇਰਾ ਤਹਿ ਕੀਓ,
ਤੇ ਸਾਧ ਸਾਂਝੀ ਸਾਡੇ ਜੀਵ ਨੇ, ਤੇ ਇਹਨਾਂ ਦੇ ਵਿੱਚ ਸਰੀਰ ਦੇ ਅੰਦਰ ਇਸ ਕਿਲੇ ਦੇ ਅੰਦਰ ਤੇ ਵਾਸਾ ਕੀਤਾ ਹੋਇਆ।
ਸੁਣ ਲੋ ਹੈ ਰੀਪਾ ਮਿੱਤ,
ਮਹਾਰਾਜ ਕਹਿੰਦੇ ਹੇ ਲੋਹਰੀਪੇ ਸਿੱਧ ਮਿੱਤਰ ਸੁਣ, ਤੇ ਲੋਹਰੀਪਾ ਨੇ ਸਵਾਲ ਕੀਤੇ ਸੀ, ਸਿੱਧ ਨੇ ਮਹਾਰਾਜ ਨੇ ਇਸ ਦੇ ਸਾਰੇ ਉੱਤਰ ਦੇ ਦਿੱਤੇ।
ਸਵਈਆ ਸੁਣ ਸੁਣੇ ਗੁਣ ਐਨ ਕੇ ਬੈਨ,
ਮਹਾਰਾਜ ਸਾਧ ਸੰਗਤ ਜੀ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਦੇ ਵਚਨ ਸੁਣ ਕੇ
ਮਨ ਚੈਨ ਪਛਾਣੇ ਸੁਜਾਨਾ,
ਮਨ ਦੇ ਕਿਹਦੇ ਸ਼ਾਂਤੀ ਹੋ ਗਈ, ਗੁਰੂ ਨਾਨਕ ਸਾਹਿਬ ਨੂੰ ਬੜੇ ਸਿਆਣੇ ਅੰਤਰਜਾਮੀ ਪਹਿਚਾਣ ਲਿਆ।
ਹੈ ਅਵਤਾਰ ਸਹੀ ਕਰਤਾਰ,
ਕਰਤਾਰ ਵਾਹਿਗੁਰੂ ਦਾ ਅਵਤਾਰ ਸਰੂਪ ਹੀ ਹਨ, ਸਹੀ ਨਿਸ਼ਚੇ
ਕਰਕੇ
ਨਾ ਵਰਗਾ ਦੇਖਣ ਵਾਸਤੇ ਸੰਸਾਰ ਦੇ ਚ ਕੋਈ ਵੀ ਦੂਜਾ ਨਹੀਂ ਦਿਸਦਾ ਹੈ।
ਅਧੀਨ ਮਿਲੇ ਕਰਕੇ,
ਬਹੁਤ ਹੀ ਨਿਮਰਤਾ ਵਿੱਚ ਆ ਕੇ ਅਧੀਨ ਹੋ ਕੇ ਬੇਨਤੀ ਕਰਕੇ,
ਨਾਇਕ ਦੋਨੋਂ ਬੰਧਤ ਪਾਨਾ,
ਸਰਨੀਵਾ ਕਰਕੇ ਦੋਵੇਂ ਹੱਥ ਜੋੜੇ ਤੇ ਮੱਥਾ ਟੇਕਿਆ ਲੋਹਰੀ ਪੇ ਸਿੱਧ ਨੇ।
ਆਦਰ ਕੀਨ ਵਸਾਲ ਗੁਰੂ ਆਦਨ, ਆਦਰ ਕੀਨ ਵਸਾਲ ਗੁਰੂ ਉਚਾਰਿਓ,
ਆਦਰ ਕੀਨ ਵਸਾਲ ਗੁਰੂ, ਤੇ ਮਹਾਰਾਜ ਨੇ ਵੀ ਗੁਰੂ ਨਾਨਕ ਸਾਹਿਬ ਨੇ ਇਸ ਦਾ ਬਹੁਤ ਹੀ ਆਦਰ ਸਤਿਕਾਰ ਕੀਤਾ।
ਉੱਚਾ ਤੂੰ ਸਿੱਧ ਜੋਗ ਕੇ ਖਾਣਾ,
ਮਹਾਰਾਜ ਨੇ ਉਚਾਰਿਆ ਹੋਏ ਲੋਰੀ ਪਾ ਸਿੱਧ ਤੂੰ ਜੋਗ ਦੀ ਖਾਣੀ ਹੈ।
ਬਾਲੇ ਕੇ ਪੰਕਜ ਆਨੰਦ ਤੇ
ਭਾਈ ਬਾਲੇ ਦੇ ਕੌਲ ਸਰੀਖੇ ਮੁਖ ਤੋਂ
ਧਿਆਨ ਬਣਿਓ ਮਕਰੰਦ ਸੁਹਾਇਓ।
ਜਿਹੜਾ ਗੁਰੂ ਨਾਨਕ ਸਾਹਿਬ ਦਾ ਬੀਤੇ ਸਮੇਂ ਦੀ ਕਥਾ ਹੈ, ਇਤਿਹਾਸ ਹੈ, ਤੇ ਮਕਰੰਦ ਧੂੜਾ ਸੁਭਾ ਪਾ ਰਿਹਾ ਹੈ।
ਸ੍ਰੀ ਗੁਰੂ ਅੰਗਦ ਜੀ ਸੁਣ ਕੇ,
ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਸ ਇਤਿਹਾਸ ਨੂੰ ਸੁਣ ਕੇ
ਭੌਰ ਪਇਓ ਬਹੁਤ ਹੁਲਸਾਇਓ।
ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਮਨ ਰੂਪੀ ਭੌਰਾ ਬਹੁਤ ਹੀ ਉਤਸ਼ਾਹ ਤੇ ਪ੍ਰੇਮ ਦੇ ਉਛਾਲੇ ਵਿਚ ਆ ਗਿਆ।
ਪ੍ਰੇਮ ਤੋਂ ਭੂਰ ਪ੍ਰਕਾਸ਼ ਕੀਓ,
ਪ੍ਰੇਮ ਦਾ ਬਹੁਤ ਹੀ ਭਾਰੀ ਪ੍ਰਕਾਸ਼ ਕਾ ਹੋ ਗਿਆ।
ਗੁਰੂ ਨਾਨਕ ਰੂਪ ਕੋ ਧਿਆਨ ਲਗਾਇਓ।
ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਥਾ ਸੁਣਦਿਆਂ ਸੁਣਦਿਆਂ ਤੇ ਗੁਰੂ ਨਾਨਕ ਸਾਹਿਬ ਦੇ ਸਰੂਪ ਦੇ ਧਿਆਨ ਦੇ ਜੁੜ ਗਏ। ਭਾਈ ਬਾਲਾ ਕਥਾ ਖਡੂਰ ਸਾਹਿਬ ਸੁਣਾ ਰਿਹਾ।
ਹੋਏ ਵਿਦੇਹ ਗਏ ਤੇ ਕਾਲ ਭਲੇ,
ਹਾਂਜੀ ਗੁਰੂ ਨਾਨਕ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ
ਕਾਲ ਭਲੇ,
ਹਾਂਜੀ ਭਲੇ ਚੰਗੀ ਤਰ੍ਹਾਂ ਭਲੀ ਪ੍ਰਕਾਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਇਤਿਹਾਸ ਨੂੰ ਛੱਡ ਕੇ ਤੇ ਅਕਾਲ ਪੁਰਖ ਦੇਵ ਦਾ ਭੇਦ ਹੋ ਗਏ।
ਦਸ ਦੁਆਰ ਮੈਂ ਸਵਾਸ ਟਕਾਇਓ,
ਦਸਵੇਂ ਦੁਆਰ ਦੇ ਅੰਦਰ ਆਪਣੇ ਸਵਾਸ ਜਿਹੜੇ ਸੀ ਉਹ ਟਕਾ ਲਏ।
ਸੋਤਾ ਗਏ ਉੱਠੇ ਆਪਣੇ ਧਾਮਨਾ,
ਗੁਰੂ ਅੰਗਦ ਦੇਵ ਦੀ ਸਮਾਧੀ ਲੱਗ ਗਈ। ਸਰੋਤੇ ਸੁਣ ਵਾਲੇ ਆਪਣੇ ਘਰਾਂ ਨੂੰ ਚਲੇ ਗਏ।
ਰਹਿਣ ਵਿੱਚ ਇੱਕ ਦਿਵਸ ਬਿਤਾਇਓ,
ਗੁਰੂ ਅੰਗਦ ਦੇਵ ਮਹਾਰਾਜ ਦੀ ਸਮਾਧੀ ਲੱਗਿਆ ਨੂੰ ਇੱਕ ਦਿਨ ਵੀ ਬਤੀਤ ਹੋ ਗਿਆ, ਇੱਕ ਰਾਤ ਨਾਲ ਬਤੀਤ ਹੋ ਗਈ।
ਫੇਰ ਨਿਸਾ ਭਾਈ ਜੋਸ਼ ਚੜਿਓ,
ਫੇਰ ਕਹਿੰਦੇ ਰਾਤ ਹੋ ਗਈ ਤੇ ਫੇਰ ਦਿਨ ਚੜ ਗਿਆ।
ਦੋਨੇ ਧਿਆਨ ਅਖੰਡ ਲਗਾਇਓ,
ਇੱਕ ਰਾਤ ਗੁਰੂ ਨਾਨਕ ਦੇ ਸਰੂਪ ਦੇ ਅੰਦਰ ਧਿਆਨ ਜੁੜਿਆ ਹੋਇਆ ਤੇ ਸਤਸੰਗ ਜੀ ਇੱਥੋਂ ਖੁੱਲਿਆ ਨਹੀਂ ਹੈ।
ਖਾਣ ਨਾ ਪਾਨ ਨਾ ਨਹਾਨ ਕੀਓ,
ਨਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕੁਝ ਖਾਧਾ, ਨਾ ਪਾਣੀ ਪੀਤਾ, ਨਾ ਇਸ਼ਨਾਨ ਆਦਿਕ।
ਆਪਸ ਮੈਂ ਮਿਲ ਬੈਣ ਲਾਇਓ,
ਆਪੋ ਵਿੱਚ ਜਿਹੜੇ ਸ੍ਰੀ ਖਡੂਰ ਸਾਹਿਬ ਦੇ ਅੰਦਰ ਪ੍ਰੇਮੀ ਸਿੱਖ ਸੀ ਤੇ ਉਹ ਕਹਿਣ ਲੱਗੇ,
ਗੁਰੂ ਅੰਗਦ ਜੀ ਤਜ ਦੇ,
ਪਤਾ ਨੀ ਗੁਰੂ ਅੰਗਦ ਦੇਵ ਮਹਾਰਾਜ ਜੀ ਆਪਣਾ ਪੰਜ ਭੂਤ ਸਰੀਰ ਹੀ ਛੱਡ ਗਏ ਨੇ।
ਕਰਤਾਰ ਕੇ ਮੱਧ ਸਮਾਇਓ,
ਤੇ ਕਰਤਾਰ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੀ ਸਮਾ ਗਏ।
ਕਰ ਕੋ ਨਾ ਬੁਲਾ ਸਕੈ,
ਸਤਸੰਗ ਜੀ ਸਤਿਗੁਰਾਂ ਤੋਂ ਡਰਦਾ ਤੇ ਕੋਈ ਵੀ ਬੁਲਾ ਨਹੀਂ ਸਕਦਾ।
ਬੈਠ ਰਹੇ ਨਰ ਜੋਤਾਂ ਜਾਈ,
ਜਿੰਨੇ ਵੀ ਉੱਥੇ ਕੋਈ ਬੰਦੇ ਜਾਂਦੇ ਸਾਰੇ ਟੇਕੀ ਬੈਠ ਰਹਿੰਦੇ ਨੇ।
ਸਾਤ ਨਿਸਾਪਨ ਸਾਤ ਹੀ ਬਾਸਰ,
ਆਦੀ ਸੱਤ ਦਿਨ ਤੇ ਸੱਤ ਰਾਤਾਂ ਸਤਸੰਗ ਜੀ ਇਸੇ ਢੰਗ ਦੇ ਨਾਲ
ਬੀਤ ਗਏ ਤਾਂ ਸੋਝ ਨਾ ਆਈ।
ਸਮਾਧੀ ਦੇ ਅੰਦਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬਤੀਤ ਹੋ ਗਏ ਤੇ ਸਰੀਰ ਦੇ ਅੰਦਰ ਹੋਸ਼ ਨਹੀਂ ਆਈ ਹੈ।
ਲੁੱਟਣ ਕੀ ਪਲਕਾਂ ਸੋ ਜੁਟੇ,
ਦੀਆਂ ਪਲਕਾਂ ਸਤਸੰਗ ਜੀ ਬਿਲਕੁਲ ਜੁੜੀਆਂ ਲਿਖੀਆਂ ਹੋਈਆਂ ਨੇ।
ਇੱਕ ਆਸਨ ਬੈਠੇ ਢੋਲ ਸੁਹਾਈ,
ਬਸ ਇੱਕ ਆਸਣ ਦੇ ਉੱਤੇ ਬੈਠੇ ਸਤਿਗੁਰੂ ਸੋਭਾ ਪਾ ਰਹੇ ਆ।
ਆਪਦ ਪੰਕਜ ਕੋਮਾ ਬੰਦਨ,
ਸੰਤੋਖ ਸਿੰਘ ਜੀ ਕਹਿੰਦੇ ਉਸ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੇਰੀ ਨਮਸਕਾਰ ਹੋਵੇ। ਸਿਰ ਨੀਵਾਂ ਕਰਕੇ ਪ੍ਰੇਮ ਲਾ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਦਾ ਵਾਂ।
ਸ੍ਰੀ ਗੁਰੂ ਪਗ ਹੈ ਸਾਤ ਸਰ,
ਅਗਲੀ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਬਾਲਾ ਜੀ ਗੁਰੂ ਭਾਈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਮੰਗਲ ਕਰਦੇ ਆ। ਸ੍ਰੀ ਗੁਰੂ ਪਗ ਹੈ ਸ਼ਾਂਤ ਸਰ, ਗੁਰੂ ਨਾਨਕ ਸਾਹਿਬ ਦੇ ਚਰਨ ਕਮਲ ਜਿਹੜੇ ਸ਼ਾਂਤੀ ਦਾ ਸਰੋਵਰ ਹਨ।
ਜਿਹੜਾ
ਸਾਡਾ ਮਨ ਹੈ ਇਹ ਹਰਨ ਵਾਂਗ ਪਿਆਸਾ ਹੈ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਧਿਆਨ ਵਿੱਚ ਮਿਲਾ ਕੇ
ਤੂੰ ਕਥਾ ਬਾਰੇ ਪਾਵਨੀ
ਤੇ ਮੈਂ ਪਵਿੱਤਰ ਗੁਰੂ ਨਾਨਕ ਸਾਹਿਬ ਦੀ ਸ੍ਰੇਸ਼ਟ ਕਥਾ ਕਹਿੰਦਾ ਹਾਂ।
ਜਥਾ ਮੋਰ ਮਤ ਆਏ,
ਜਿਸ ਤਰ੍ਹਾਂ ਗੁਰੂ ਦੀ ਬਖਸ਼ਿਸ਼ ਦੇ ਨਾਲ ਮੇਰੀ ਮਤ ਦੇ ਚ ਪ੍ਰਵੇਸ਼ ਹੋ ਰਹੀ ਆ ਰਹੀ ਹੈ।
ਅੱਠਵੇਂ ਪਾਸਰ ਧਿਆਨ ਛੁਟਾ ਜਾਵ,
ਜਦੋਂ ਅੱਠਵੇਂ ਦਿਨ ਸਤਸੰਗ ਜੀ ਧਿਆਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਖੁੱਲਿਆ,
ਦੇਵ ਕੇ ਤਬ ਹੀ ਸੁਧ ਆਈ।
ਉਸ ਵੇਲੇ ਦੇਹ ਦੇ ਅੰਦਰ ਸਤਸੰਗ ਜੀ ਸੁਧ ਆ ਗਈ ਕਿਰਿਆ ਕਰਨੇ ਦੀ।
ਲੋਚਨ ਸੁੰਦਰ ਜਿਹਾ ਵਿਕਸੇ,
ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨੇਤਰ ਸੁੰਦਰ ਇਸ ਤਰ੍ਹਾਂ ਖਿੜ ਗਏ,
ਪ੍ਰਫੁੱਲਤ ਜਿਹਾ ਛਬ ਛਾਈ।
ਜਿਸ ਤਰ੍ਹਾਂ ਕਵਲ ਸੂਰਜ ਨੂੰ ਦੇਖ ਕੇ ਖਿੜ ਜਾਂਦਾ ਤੇ ਸੋਭਾ ਦੇ ਅੰਦਰ ਫਲ ਜਾਂਦਾ।
ਮੱਜਣ ਕੋ ਕਰ ਭੋਜਨ ਪਾਏ,
ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਤੇ ਭੋਜਨ ਛਕ ਕੇ,
ਅਸੀਨੇ ਹੈ ਆਸਨ ਪੈ ਸੁਖਦਾਈ,
ਆਸਨ ਦੇ ਉੱਤੇ ਸੁਖਦਾ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਅਸੀਨੇ ਇਸਤ ਹੋ ਗਏ।
ਇਹ ਸਜੇ ਤਨ ਸ਼ਾਂਤ ਤਰਾ,
ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਇਸ ਤਰ੍ਹਾਂ ਸਜ ਕਦੇ ਮਨ ਨੂੰ ਸ਼ਾਂਤ ਸਰੂਪ ਨਹੀਂ ਮਹਾਰਾਜ ਦਾ ਸਰੂਪ ਧਾਰਿਆ
ਕਿ ਖਿਮਾ ਆਪਣੋ ਵੇਖ ਬਣਾਈ
ਜਿਹੜਾ ਖਿਮਾ ਗੁਣ ਹੈ ਤੇ ਇਸੇ ਨੇ ਆਪਣਾ ਲਿਬਾਸ ਬਣਾਇਆ ਹੈ
ਦੂਰਾ ਸਰੋਤਾ ਭਗਤਾ ਜੇ ਹੁਤੇ
ਸਤਸੰਗ ਜੀ ਸੁਣ ਵਾਲੇ ਸਰੋਤੇ ਸੀ ਗੁਰੂ ਅਮਰਦਾਸ ਬਾਬਾ ਬੁੱਢਾ ਜੀ ਭਾਈ ਪਾਰੋ ਜੁਲਕਾ ਭਾਈ ਜੀਵਾ ਜੀ ਭਾਈ ਢਿੰਗਾ ਜੀ ਤੇ ਇਹ ਵੀ ਸਾਰੇ ਸਰੋਤੇ ਆ ਗਏ ਤੇ ਬਖਤਾ ਭਾਈ ਬਾਲਾ ਜੀ ਵੀ ਆ ਗਿਆ
ਜਿਹਨੇ ਸਰਬਹਕਾਰ
ਸਾਰੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬੁਲਾ ਲਏ
ਸ੍ਰੀ ਅੰਗਦ ਗੁਰੂ
ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਉਸ ਵੇਲੇ ਬੋਲੇ
ਸੁਣ ਤਰ ਪਿਆਰ
ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅੱਗੇ ਕਥਾ ਸੁਣਨ ਦਾ ਪਿਆਰ ਧਾਰ ਕੇ
ਤਬਿਤ ਐਸੇ ਗੁਰੂ ਭਾਖੀ ਬਾਲਾ ਕਹੋ ਅਬ ਸਾਖੀ ਇਹ
ਐਸੇ ਗੁਰੂ ਭਾਖੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਇਹ ਆਖੀ ਗੱਲ ਹੇ ਭਾਈ ਬਾਲਾ ਜੀ ਅੱਗੇ ਹੁਣ ਗੁਰੂ ਨਾਨਕ ਸਾਹਿਬ ਦੀ ਸਾਖੀ ਜਿਹੜੀ ਕਥਾ ਹੈ ਤੋਲਨਾ ਕਰੋ
ਹੋਈ ਹੈ ਹਜ਼ੂਰ ਤੇਰੇ ਸਭੇ ਕੋ ਸਭੇ ਸੋ ਕਹੀ ਕਹੀ ਜੀਏ
ਤੇਰੇ ਹਜ਼ੂਰ ਸਾਹਮਣੇ ਗੁਰੂ ਨਾਨਕ ਸਾਹਿਬ ਦੀ ਸਾਰੀ ਕਥਾ ਹੋਈ ਹੈ ਤੇ ਅੱਗੇ ਸਾਨੂੰ ਸੁਣਾਉਣਾ ਕਰ
ਇਤਿਹਾਸ ਗੋਰੇ ਆਵਾ ਤੁਝ ਪਾਸ ਸਭ
ਸਾਰੇ ਅੰਮ੍ਰਿਤ ਰੂਪੀ ਇਤਿਹਾਸ ਗੁਰੂ ਨਾਨਕ ਸਾਹਿਬ ਦਾ ਤੇ ਸਾਰੇ ਤੇਰੇ ਪਾਸ ਹੈ ਤੇ ਇਸ ਵਾਸਤੇ ਤੇਰੇ ਪਾਸ ਹੈ ਔਰ ਤੇਰੇ ਪਾਸ ਗ੍ਰਹਿਣ ਹੈ ਸਾਰਾ
ਔਰ ਕੋ ਸੁਣਾਏ ਨਾ ਅਗਾਏ ਨਿਤ ਪੀਜੀਏ
ਭਾਈ ਬਾਲਾ ਜੀ ਤੇ ਤੁਸੀਂ ਔਰ ਕੋ ਸੁਣਾਏ ਇਹ ਹੋਰਨਾਂ ਨੂੰ ਵੀ ਸੁਣਾ ਤੇ ਨਾ ਨਿਤ ਅਗਾਏ ਪੀਜੀਏ ਇਸ ਵਾਸਤੇ ਕਹਿੰਦੇ ਆਪ ਹੀ ਨਾ ਹਮੇਸ਼ਾ ਤੂੰ ਰੱਜੀ ਜਾ ਵੀ ਮੈਂ ਵੀ ਇਹ ਕਥਾ ਸੁਣ ਸੁਣ ਤ੍ਰਿਪਤ ਹੁੰਦਾ ਕਰਕੇ ਦੂਜਿਆਂ ਨੂੰ ਕੀ ਸੁਣਾਉਣੀ ਨਹੀਂ ਆ ਦੂਜਿਆਂ ਨੂੰ ਵੀ ਸੁਣਾ ਇਸ ਲਈ ਦੂਜਿਆਂ ਦਾ ਵੀ ਭਲਾ ਹੋਵੇ
ਐਸੋ ਹੋਈ ਢਿੱਗ ਵੈਸੇ ਸਭ
ਭਾਈ ਬਾਲਾ ਜੀ ਕਹਿਣ ਲੱਗਾ ਗੁਰੂ ਅੰਗਦ ਦੇਵ ਮਹਾਰਾਜ ਜੀ ਤੇ ਇਸ ਤਰ੍ਹਾਂ ਅੱਗੇ ਕਥਾ ਹੋਈ ਹੈ ਮੋਹੇ ਢਿੱਗ ਵੈਸੇ ਸਭ ਕਹਿੰਦੇ ਨੇ ਕਿ ਮੇਰੇ ਕੋਲ ਸਾਰੇ ਸਿੱਧ ਬੈਠੇ ਸੀ ਤੇ ਜਿਵੇਂ ਮੇਰੇ ਪਾਸ ਸਾਰੀ ਇਹ ਚਰਚਾ ਹੋਈ ਹੈ ਅਗਲੀ ਉਹ ਸੁਣਨਾ ਕਰੋ
ਜੈਸੇ ਬਿਦ ਭਈ ਤੈ ਸੋ ਬਾਰਨੋ ਸੁਣੀ ਜੀਏ
ਜੈਸੇ ਬਿਦ ਭਈ ਜਿਸ ਢੰਗ ਨਾਲ ਸਿੱਧਾਂ ਦੀ ਗੁਰੂ ਨਾਨਕ ਨਾਲ ਚਰਚਾ ਹੋਈ ਤੇ ਤੈਸੇ ਬਰਨੋ ਸੁਣੀ ਜੀਏ ਤੇ ਮੈਂ ਉਸੇ ਤਰ੍ਹਾਂ ਵਰਣਨ ਕਰਦਾ ਹਾਂ ਤੇ ਤੁਸੀਂ ਅਗਲੀ ਕਥਾ ਜਿਹੜੀ ਹੈ ਤੇ ਉਸ ਨੂੰ ਸੁਣਨਾ ਕਰੋ
ਬਾਲਾ ਜੀ ਅਲਾਏ ਭੈੜਾ ਲਿਖਤ ਬਣਾਏ
ਭਾਈ ਬਾਲਾ ਜੀ ਇਸ ਕਥਾ ਨੂੰ ਬਣਾ ਕੇ ਉਚਾਰਦਾ ਹੈ ਤੇ ਭਾਈ ਪੈੜਾ ਮੁਖਾ ਸੁਲਤਾਨਪੁਰ ਦਾ ਸਿੱਖ ਹੈ ਇਸ ਕਥਾ ਨੂੰ ਲਿਖ ਰਿਹਾ ਆਪਣੀ ਕਲਮ ਦੇ ਨਾਲ ਗੁਰੂ ਅੰਗਦ ਦੇਵ ਜੀ ਲਿਖਾ ਰਹੇ ਨੇ
ਗੁਰੂ ਅੰਗਦ ਸੁਣਾਏ ਸੋ ਤੁਮ ਸੁਣ ਲੀਜੀਏ
ਗੁਰੂ ਅੰਗਦ ਸੁਣਾਏ ਸੋ ਤੁਮ ਸੁਣ ਲੀਜੀਏ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਹ ਕਥਾ ਸੁਣਾਈ ਭਾਈ ਬਾਲੇ ਨੇ ਸੋ ਸੁਣ ਤੁਮ ਲੀਜੀਏ ਸੋ ਤੁਮ ਸੁਣ ਲੀਜੀਏ ਉਹੀ ਕਥਾ ਤੇ ਤੁਸੀਂ ਸੁਣ ਲਵੋ ਭਾਈ ਸੰਤੋਖ ਸਿੰਘ ਜੀ ਆਪਣੇ ਸਰੋਤਿਆਂ ਨੂੰ ਕਥਾ ਸੁਣਾ ਰਹੇ ਕੈਂਥਲ ਵਿੱਚ ਇਹ ਕਥਾ ਲਿਖੀ ਗਈ ਹੈ ਤੇ ਕੈਂਥਲ ਵਿੱਚ ਗੁਰਦੁਆਰਾ ਗੁਰੂ ਤੇਗ ਬਹਾਦਰ ਦਾ ਹੈ ਉੱਥੇ ਸ਼ਾਮ ਨੂੰ ਭਾਈ ਸੰਤੋਖ ਸਿੰਘ ਜੀ ਇਹ ਕਥਾ ਸਰੋਤਿਆਂ ਨੂੰ ਸੁਣਾਇਆ ਕਰਦੇ ਸੀ ਉਹ ਭਾਈ ਸਾਹਿਬ ਕਹਿੰਦੇ ਸਰੋਤੇ ਇਹ ਕਥਾ ਤੁਸੀਂ ਵੀ ਹੁਣ ਸੁਣ ਲਓ ਭਾਈ ਬਾਲੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸੁਣਾਈ ਤੇ ਮੈਂ ਤੁਹਾਨੂੰ ਸੁਣਾ ਰਿਹਾ ਹਾਂ
ਬਾਲਾ ਸੁੰਦਰ ਵਾਚੀ ਦੋਰਾ ਲੋਹੇਰੀ ਪਾਹਰ ਕਿਉਂ ਬਹੁਤ
ਭਾਈ ਬਾਲਾ ਜੀ ਸੰਤੂ ਗੋਖ ਦੇ ਉਚਾਰਦੇ ਲੋਹੇਰੀ ਪਾਸਰ ਜਿਹੜਾ ਸੀ ਬਹੁਤ ਪ੍ਰਸੰਨ ਹੋਇਆ
ਜਨਮ ਸਫਲ ਸਰੀਰ
ਆਪਣਾ ਜਿਹੜਾ ਸਰੀਰ ਸੀ ਮਨੁੱਖਾ ਜਨਮ ਉਹ ਸਫਲਾ ਹੋਇਆ ਜਾਣ ਲਿਆ
ਸੁਖਵਾ ਗੋਸ਼ਟ ਕਰੀ
ਕਹਿੰਦਾ ਬੜੇ ਸੁੰਦਰ ਵਚਨਾਂ ਨਾਲ ਗੁਰੂ ਨਾਨਕ ਸਾਹਿਬ ਨਾਲ ਪਿਆਰੀ ਬਾਣੀ ਨਾਲ ਚਰਚਾ ਕੀਤੀ
ਗੁਰੂ ਕੇ ਤੀਰ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਬੈਠ ਕੇ
ਹੋਏ ਵਧਾਪਨ ਗੋਰ ਕੇ ਟਿਗ
ਲੋਹੇਰੀ ਸਿੱਧ ਮਾਰਾਂ ਤੋਂ ਵਿਦਾ ਹੋ ਕੇ ਗੋਰਖਨਾਥ ਦੇ ਪਾਸ
ਜਾਏ ਆਦੇਸ਼ ਆਦੇਸ਼ ਕਰੀ
ਜਾ ਕੇ ਆਦੇਸ਼ ਆਦੇਸ਼ ਕੀਤੀ ਆਦੇਸ਼ ਸਿੱਧਾਂ ਦੀ ਬੋਲੀ ਹੈ ਨਮਸਕਾਰ ਨੂੰ ਕਹਿੰਦੇ ਨੇ
ਪੂਰਨ ਪਾਰਵਤਾਰ ਸਹੀ
ਕਹਿੰਦਾ ਉਹ ਤਾਂ ਪੂਰਨ ਅਵਤਾਰ ਨੇ ਵਾਹਿਗੁਰੂ ਦਾ ਸਹੀ ਨਿਸ਼ਚੇ ਕਰਕੇ
ਅਵਤਾਰਨ ਕੋ ਪਗ ਧੂਰ ਤਰੀ
ਤੇ ਉਹ ਸੰਸਾਰ ਨੂੰ ਤਾਰਨ ਵਾਸਤੇ ਉਹਨਾਂ ਦੇ ਚਰਨਾਂ ਦੀ ਧੂੜ ਹੀ ਬੇੜੀ ਹੈ ਗੁਰੂ ਨਾਨਕ ਸਾਹਿਬ ਦੇ
ਤਾਏ ਸਮਾਨ ਲਖੋ ਕੇ
ਕਿਤੇ ਵੀ ਗੁਰੂ ਨਾਨਕ ਸਾਹਿਬ ਦੇ ਬਰਾਬਰ ਤੁਸੀਂ ਨਾ ਸਮਝਣਾ ਪਰ ਕੋਈ ਹੋਰ ਹੋਵੇ
ਜਾਮਨ ਮਦ ਕਬੁੱਧ ਟਰੀ
ਆਜਨਾ ਦੇ ਨਾਲ ਮਿਲ ਕੇ ਤੇ ਮੇਰੀ ਜਿਹੜੀ ਮਦ ਅੰਦਰ ਲਈ ਖੋਟੀ ਬੁੱਧ ਜੁੜਦੀ ਸੀ ਨਾ ਉਹ ਟਲ ਗਈ ਹੈ।
ਉਹਨਾਂ ਜੀਤਣ ਕੋ ਸਮਰੱਥ,
ਗੁਰੂ ਨਾਨਕ ਸਾਹਿਬ ਨੂੰ ਜਿੱਤਣ ਵਾਸਤੇ ਕੋਈ ਵੀ ਸਮਰੱਥ ਨਹੀਂ ਹੈ।
ਉਹਨੇ ਗੋਰਖ ਜਾਂ ਉਚਰੀ,
ਇਹ ਲੋਹਰੀ ਪੇ ਸਰ ਦੇ ਬੋਲ ਸੁਣ ਕੇ ਤੇ ਗੋਰਖਨਾਥ ਨੇ ਫਿਰ ਇਸ ਤਰ੍ਹਾਂ ਉਚਾਰਨ ਕੀਤਾ,
ਕਵਿਤਾ ਬੈਸ ਢਿੱਗ ਆਈਏ ਮੁਖ ਤੂਸ਼ਣ ਕਰਾਈਏ,
ਬੈਸ ਢਿੱਗ ਆਈਏ ਮੁਖ ਤੂਸ਼ਣ ਕਰਾਈਏ। ਕਹਿੰਦਾ ਲੋਰੀਪਾ ਸਿੱਧ ਆ ਮੇਰੇ ਕੋਠ ਬਕੋਲ ਬਹਿ ਜਾ, ਚੁੱਪ ਕਰ ਜਾ। ਕਿਉਂ ਕਿਹਾ? ਸਿੱਧਾਂ ਦਾ ਹੰਕਾਰ ਸੀ, ਗੋਰਖਨਾਥ ਨੂੰ ਤੋੜਨਾ ਚਾਹੁੰਦਾ ਸੀ, ਬੜੇ ਹੰਕਾਰੀ ਹੋ ਗਏ ਸੀ। ਕਹਿੰਦਾ ਚੁੱਪ ਕਰ, ਇਹਨਾਂ ਨੂੰ ਕੋਈ ਗੱਲ ਨਾ ਦੱਸ, ਮੈਂ ਹੋਰ ਭੇਜਣੇ ਨੇ ਅਜੇ। ਕਹਿੰਦਾ ਤੂੰ ਚੁੱਪ ਕਰਕੇ ਮੇਰੇ ਪਾਸ ਬੈਠ ਜਾ
ਕੇ ਅਭਿਮਾਨ ਕੋ।
ਕਹਿੰਦੇ ਕਥਾ ਗੁਰੂ ਨਾਨਕ ਦੇਵ ਦੀ ਹੋਰ ਨੂੰ ਨਾ ਸੁਣਾ, ਜਿਵੇਂ ਤੇਰੇ ਨਾਲ ਉੱਥੇ ਹੋਈ ਹੈ, ਤੇ ਇਹ ਸਿੱਧ ਬਹੁਤ ਹੰਕਾਰੀ ਨੇ ਤੇ ਮੈਂ ਇਹਨਾਂ ਨੂੰ ਅਜੇ ਹੋਰ ਭੇਜਣਾ ਹੈ।
ਬਾਦ ਕੋ ਕਰਾਏ ਜਬ ਮਾਨ ਮਿਟ ਜਾਏ ਤਬ।
ਕਹਿੰਦਾ ਚਰਚਾ ਕਰਾ ਕੇ ਗੁਰੂ ਨਾਨਕ ਦੇਵ ਦੇ ਨਾਲ ਸਿੱਧਾਂ ਦੀ, ਜਦੋਂ ਸਿੱਧਾਂ ਦਾ ਹੰਕਾਰ ਮਿਟ ਗਿਆ ਨਾ ਸਾਰਾ, ਜਾਣਦੇ ਨੀ ਵੀ ਸਾਡੇ ਬਰਾਬਰ ਕੋਈ ਹੈ ਹੀ ਕੋਈ ਨੀ, ਇੰਨੇ ਹੰਕਾਰੀ ਹੋ ਗਏ ਨੇ ਮੇਰੇ ਚੇਲੇ ਸਾਰੇ। ਗੋਰਖ ਨੇ ਇਸ ਤਰ੍ਹਾਂ ਲੋਰੀ ਪੇ ਸਿੱਧ ਨੂੰ ਗੱਲ ਕਹਿ ਕੇ ਚੁੱਪ ਕਰਾ ਦਿੱਤਾ, ਬਾਕੀ ਦੇ ਸਿੱਧ ਆਪਣੇ ਪਾਸ ਬੁਲਾ ਲਏ।
ਵੈਸੇ ਆਏ ਆਏ ਕਹਿ ਆਦੇਸ਼ ਮਹਾਨ ਕੋ,
ਆ ਕੇ ਸਾਧ ਸੰਗ ਜੀ ਕੋਲ ਬੈਠ ਗਏ ਤੇ ਆਪਦੇ ਆਦੇਸ਼ ਤੋਂ ਮਹਾਨ ਕੋ, ਮਹਾਨ ਜੋ ਵੱਡਾ ਗੋਰਖ ਹੈ ਇਹਨੂੰ ਆਦੇਸ਼ ਆਦੇਸ਼ ਨਮਸਕਾਰ ਕਹਿੰਦੇ ਨੇ।
ਗੋਰਖੀ ਉਚਾਰੀ ਤੁਮ ਸਿੱਧ ਕਲਾ ਥਾਰੀ,
ਤੇ ਗੋਰਖਨਾਥ ਨੇ ਇਹ ਗੱਲ ਆਖੀ, ਕਹਿੰਦੇ ਸਿੱਧੋ ਤੁਸੀਂ ਬਹੁਤ ਹੀ ਸ਼ਕਤੀ ਧਾਰਨ ਵਾਲੇ ਹੋ।
ਕਹੂ ਜੀ ਤੇ ਬਾਦ ਕਾਰੀ ਜਾਏ ਨਾਨਕ ਸੁਜਾਨ ਕੋ,
ਕਹਿੰਦੇ ਨਾਨਕ ਜੋ ਸਿਆਣਾ ਤਪ ਆਇਆ ਤੇ ਤੁਹਾਡੇ ਚ ਕੋਈ ਜਿੱਤੇ ਜਾਵੇ, ਜਿਹੜਾ ਝਗੜਾ ਕਰਕੇ ਚਰਚਾ ਕਰਕੇ ਉਹਨੂੰ ਜਿੱਤ ਕੇ ਲਿਆਉਣਾ ਕਰੇ।
ਸੋਈਆ ਜੋ ਸੁਣ ਭੰਗਰ ਨਾਥ ਉੱਠਿਓ,
ਬਸ ਕਹਿਣ ਦੀ ਦੇਰ ਸੀ, ਇੱਕ ਭੰਗਰ ਨਾਥ ਸਿਰ ਸੀ ਬੜਾ ਹੰਕਾਰੀ, ਉਹ ਉੱਠ ਖੜਿਆ।
ਆਇਸ ਜੋ ਵੱਲੋਂ ਭੁੰਜਾਈ,
ਕਹਿੰਦਾ ਗੁਰੂ ਜੀ ਮੈਨੂੰ ਆਗਿਆ ਦਿਓ ਤੇ ਮੈਂ ਦੇਖਦਾ ਜਾ ਕੇ ਕਿਹੋ ਜਿਹਾ ਨਾਨਕ ਤਪਾ ਹੈ।
ਉਸ ਮਰੱਥ ਅਰੇ ਹਮਰੇ ਸੰਗ,
ਕਿਹੜਾ ਸ਼ਕਤੀ ਵਾਲਾ ਜਿਹੜਾ ਮੇਰੇ ਨਾਲ ਅੜ ਸਕੇ।
ਕਲਕਾਲ ਨਾ ਦੇਤ ਦਿਖਾਈ,
ਕਲਯੁਗ ਦੇ ਸਮੇਂ ਦੇ ਤਾਂ ਮੈਨੂੰ ਕੋਈ ਇਹੋ ਜਿਹਾ ਦਿਖਾਈ ਨੀ ਦੇ ਰਿਹਾ।
ਮੈਂ ਤੂੰ ਹਟਾਏ ਕੇ ਪਾਸੇ ਬਿਠਾਏ ਹਾਂ,
ਤੇ ਜਾ ਤਾਂ ਕਹਿੰਦਾ ਚਰਚਾ ਕਰਕੇ ਨਾਨਕ ਤਵੇ ਨੂੰ ਤੇ ਪਿੱਛੇ ਵਾਪਸ ਮੋੜ ਕੇ ਆਵਾਂਗਾ।
ਰਾਤਰ ਆਨੋ ਗੋ ਪਾਏ ਲਗਾਈ,
ਤੇ ਨਹੀਂ ਤਾਂ ਫਿਰ ਆਪਣੇ ਚਰਨੀ ਲਾ ਕੇ ਚੇਲਾ ਬਣਾ ਕੇ ਤੇਰੇ ਕੋਲ ਲਿਆਉਂਗਾ।
ਕਰਨ ਤੋਰਨ ਕੀ ਸ਼ਕਤੀ ਮਾਮਾ,
ਬਸ ਸ਼ਕਤੀਆਂ ਦੀ ਗੱਲ ਕਰਦੇ ਸਿੱਧ, ਕਹਿੰਦਾ ਤਾਰੇ ਤੋੜਨ ਦੀ ਸ਼ਕਤੀ ਆ ਮੇਰੇ ਕੋਲ। ਭੰਗਰ ਨਾਥ ਕਹਿੰਦਾ
ਉਹ ਬਪਰਾ ਨਾਲ ਧੀਰ ਤਰਾਈ,
ਕਿਹੜਾ ਬੇਚਾਰਾ ਬੰਦਾ ਮੇਰੇ ਅੱਗੇ ਹੌਸਲਾ ਧਾਰ ਸਕੇ ਮੇਰੀ ਸ਼ਕਤੀ ਦੇ ਅੱਗੇ।
ਸੋਈਆ ਗੋਰਖ ਆਸ ਦੇ ਪਇਓ,
ਤੇ ਗੋਰਖਨਾਥ ਨੇ ਸਾਧ ਸੰਗ ਜੀ ਭੰਗਰ ਨਾਥ ਨੂੰ ਆਗਿਆ ਦੇ ਦਿੱਤੀ,
ਜੀਤੋ ਜਾ ਕੇ ਬਾਦ ਉਚਾਰੋ।
ਕਹਿੰਦਾ ਜਾਓ ਜੀ ਤੁਸੀਂ ਜਾ ਕੇ ਜਿੱਤੋ, ਤੇ ਉਹਨਾਂ ਨਾਲ ਝਗੜਾ ਕਰਕੇ ਚਰਚਾ ਕਰਕੇ।
ਬੋਲਣ ਮੈਂ ਸਭ ਭਾਵ ਪ੍ਰਵੀਨ ਹੋ,
ਤੇ ਤੁਸੀਂ ਬੋਲਣ ਵਿੱਚ ਵੀ ਸਾਰੇ ਤਰ੍ਹਾਂ ਸਿਆਣੇ ਹੋ।
ਪੰਥ ਮੈਂ ਆਨੋ ਜੈਸ ਨਹਾਰੋ,
ਤੇ ਜਿਸ ਤਰ੍ਹਾਂ ਵੀ ਜੋਗ ਵੇਖਦੇ ਆਪਣੇ ਜੋਗੀਆਂ ਦੇ ਪੰਥ ਵਿੱਚ ਤਾਂ ਨਾਨਕ ਤਪੇ ਨੂੰ ਲਿਆਉਣਾ ਕਰੋ।
ਹੁਣ ਪ੍ਰਸੰਨ ਸੁਣੀ ਗਰਭਿਓ ਗੁਰ,
ਤੇ ਭੰਗਰ ਨਾਥ ਨੇ ਆਪਣੀ ਮਹਿਮਾ ਗੋਰਖਨਾਥ ਦੇ ਮੂੰਹੋਂ ਸੁਣ ਲਈ ਤੇ ਹੋਰ ਹੰਕਾਰ ਦੀ ਫੋਕ ਚੜ੍ਹ ਗਈ ਸਾਨੂੰ।
ਭੰਗਰ ਤੂਰਨ ਕੀਨ ਪਧਾਰੋ,
ਭੰਗਰ ਨਾਥ ਸਾਹਿਬ ਸੰਗ ਜੀ ਉੱਥੋਂ ਬੜੀ ਛੇਤੀ ਚੱਲ ਪਿਆ।
ਮੂਰਖ ਭੇਦ ਨਾ
ਜਾਣਦੀਆਂ, ਇਸ ਲਈ ਮੂਰਖ ਹੈ ਇਹ ਭੰਗਰ ਨਾਥ, ਇਹ ਭੇਦ ਨਹੀਂ ਜਾਣਦਾ ਇਸ ਤਰ੍ਹਾਂ।
ਨਿਗਮਾ ਆਦਮ ਕੋ ਇਹ ਰੂਪ ਆਧਾਰੋ,
ਤੇ ਗੁਰੂ ਨਾਨਕ ਸਾਹਿਬ ਤਾਂ ਵੇਦਾਂ ਸ਼ਾਸਤਰਾਂ ਦਾ ਜਿਹੜਾ ਸਰੂਪ ਉਹਦੇ ਵੀ ਆਸਰਾ ਹਨ।
ਸ੍ਰੀ ਗੁਰੂ ਜੀ ਗਮਨੇ ਇੱਥੇ ਆ ਗਏ ਕੋ,
ਇੱਧਰ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਜਿੱਥੇ ਬੈਠੇ ਸੀ ਤੇ ਇੱਥੋਂ ਅੱਗੇ ਨੂੰ ਚੱਲ ਪਏ ਭਾਈ ਬਾਲਾ ਜੀ, ਕਹਿੰਦੇ ਉੱਤੇ ਨੂੰ ਸਿੱਧਾਂ ਵੱਲ ਨੂੰ ਤੁਰ ਪਏ।
ਮਨ ਸੁਚਾਲ ਸੁਹਾਈ,
ਹੌਲੀ ਹੌਲੀ ਸਤਿਗੁਰੂ ਚੱਲਦੇ ਬੜੀ ਚਾਲ ਸੋਭਾ ਪਾ ਰਹੀ ਹੈ।
ਉੱਚੇ ਗਏ ਜਬ ਹੀ ਬਹੁਤੇ,
ਜਦੋਂ ਮਹਾਰਾਜ ਬਹੁਤ ਸਾਧ ਸੰਗ ਜੀ ਉੱਚੇ ਚਲੇ ਗਏ,
ਮਰਦਾਨੇ ਤਬੇ ਮੁਖ ਬਾਣੀ ਲਾਈ,
ਭਾਈ ਮਰਦਾਨੇ ਨੇ ਤੇ ਮੁਖੋਂ ਇਸ ਤਰ੍ਹਾਂ ਕਹਿਣਾ ਕੀਤਾ,
ਜੇਕਰ ਹੋ ਨਿਜ ਲੋਚਨ ਸੰਗ,
ਆਪਣੇ ਨੇਤਰਾਂ ਦੇ ਨਾਲ ਮਹਾਰਾਜ ਮੈਂ ਦੇਖ ਰਿਹਾ ਹਾਂ,
ਅਬੇ ਨਾ ਦੇਤ ਦਿਖਾਈ,
ਚੰਦਰਮਾ ਜਿਹੜਾ ਅਜੇ ਦਿਖਾਈ ਨਹੀਂ ਦੇ ਰਿਹਾ।
ਉੱਪਰ ਹੈ ਕਿ ਨਹੀਂ ਇਸ ਥਾਨ,
ਕਹਿੰਦਾ ਕਿਤੇ ਉੱਤੇ ਰਹਿ ਗਿਆ ਜਾਂ ਇਸ ਥਾਂ ਦੇ ਉੱਤੇ,
ਲੱਗ ਜਾਵੋ ਦਿਓ ਬਤਾਈ,
ਕਿੱਥੇ ਕੁ ਤੱਕ ਤੁਸੀਂ ਜਾਓਗੇ ਤੇ ਮੈਨੂੰ ਦੱਸ ਦੇਵੋ।
ਸੁਣ ਕੇ ਗੁਣ ਐਰ ਭਨੇ ਮੁਖ ਬੈਣਾ,
ਗੁਣਾ ਦੇ ਘਰ ਗੁਰੂ ਨਾਨਕ نانک صاحب نے سن کے اس طرح بچنا کے
پت رین سنی کے ہمارے
کہتے بھائی رین کا پتی جہاں چندرما سڈے نیوے رہ گیا تھلے
جب سورج چند پرکاش کرے جا
جڑے چندرما تے سورج تے دونوں پرکاش کان سنسار دے وچ
نین ترے کر لیو نہارے
اپنے نیتراں نوں تھلے کر کے انہاں نوں ویکھ لو
اور ستھان جو بوجت اوپر ہے
کہندے اس واسطے کون جو تو اگے ہور تھاں پچھدا ہے
بہورے انیک پرکارے
کہندے او انیکاں طرح دے سونے سونے منڈل ہور اگے ہن
جے جے میر کو سکھر سدھ رہے تہاں
جتھے سمیر پربت دا سکھر چوٹی ہے تے اتھے سدھ رہندے نے
ہے سکتی جن بیچ ادارے
جنہاں دے اندر بڑی بھاری شکتی ہے سریشت
سنڈ تے آدرکی سر
پسند اس کو آگ لے کے ہور جڑے رکھیاں دے اشر ہن
درسو سنیے مردانا
مردانے تے انہاں دے وی اس واسطے درشن کرو اگے چل کے سونا
ترو پرہلاد وڈے جن دتسو
تے تروں پرہلاد تے دوں وڈے دتاترے جڑے بھگت ہن
دور دسوت سندر تھانا
وہ بھی اپنے اچے اچے منڈل دے اندر سونے استھان دے اندر سوبھا پا رہے ہیں
مندے مند چلے تہ کو
ہولی ہولی گرو نانک صاحب اس پاسے نو چلے نے
سدھن کے بہتا ابمانا
سدھا دے من دے ایک بڑا بھاری ہنکار ہے
مٹائے پلے مگ پائے
مہاراج ہولی ہولی کہندے اتھے نو چلاں گے سدھا دے من وچ بڑا ہنکار انہوں میٹ دیاں گے تے انہوں نو چنگے رستے پاواں گے
خان تاشن جاؤں بت دانا
اس طرح گرو نانک صاحب مکتی داتے بھائی مردانے نو کہہ رہے ہیں
ویتی پندر سو آئے مکھ بچن آلائے
جنے جنو صاحب سنگ جی پنگر ناتھ سدھ آ گیا تے انہیں مکھوں اس طرح بچن آخیا
مائی منڈے کہاں جائے تو ہے گم تانا جان کو
کہندا ہے مائی منڈے کتھے تو جا رہے ہیں تیری تا جان دی اتھے پہنچ نہیں سدھاں دی ایک گال آ رہے جی کسی نو پیڑے بچن بولے جان مائی منڈے تے تیری ماں دا سر مندے ہیں اس واسطے مائی منڈے شبد نال گرو نانک صاحب نو بھنگر ناتھ کہہ رہا کہندا کتھے جا رہا مائی منڈیا تے اس لئی تے تیری اتھے جان دی گمتا پہنچ ہے جتھے نو جا رہا ہے
آگے دکھ پائے جہ پران کو گوائے
اس واسطے کہندے اگے جا کے تو دکھ پائے گا تے تیرے پران بھی اتھے نکل جانے ہیں
تو سکے نہ بچائے ہٹ کیجے مہمان کو
تینو اتھے کسے نے بھی بچا نہیں سکنا تے اس واسطے تو ہٹ نہ کر تے مان نہ کر تے ہٹ نہ کر
آگے چل بے کھچائے گورکھ گرو کرو
تے جے کر کے تیری اگے جان دی اچھا ہے تو ساڈے گورکھ ناتھ نو پہلا گرو دھارنا کر
سیوک ہے جا کے بہت دیت من گیان کو
تے جیدے بہت سارے سدھ چیلے نے گورکھ ناتھ دے من وچ گیان دے دندا ہے
پاچھے ہٹ جائے نہ تو گرو کر لئیے اب
تے جا جا تا پچھے مڑ جا تے نہیں گورکھ ناتھ نو گرو بنا لا
دو میں ایک کی ہے جے تو چاہے نج پران کو
دوہاں چیزاں دے چوں ایک کر لے جے کر کے تو اپنے پرانا نو صحیح سرکت رکھنے چاہتا ہے
منسا ہے مائی تا کو مون میں مون ہے مڈائی
گرو نانک صاحب نے کہا سی نا مائی منڈے مہاراج ہن جواب دین لگے مہاراج کہندے منسا ہے مائی کہندے ساڈی جڑی ماتا وہ بدھی ہے چنگی بدھی ساڈی ماتا ہے تے اس واسطے تا کو مونڈ ہے مڈائی تے اے دے جڑے بھڑے سنسکار نے نا بدھی دے یہ جڑے کیس من دتے نے بھڑے سنسکار کڑ دتے نے این چنگی طرح اس لیے مہاراج کہندے اگے پڑھو
ان مائی کی مائی سنگ تجا نہ سنبھاریا
تے پھر جڑی یہ بدھی روپ ماتا ہے نا یہ ماں ہے مایا تے مہاراج کہندے یہ اسی ساتھ چھڑ دتا ہے تے جا یہ ترشنا باشنا کیس نے اگے ترشنا ماتا اس دی ماتا جڑی ہے مایا ہے تے او دا ساتھ مہاراج کہندے چھڑ دتا اسی سنبھالیا ہی نہیں ہے
دکھ تا کو ہوئے پھولے پنت پھر ہے جو اے
کہندا سی تانوں بڑا اگے دکھ ہونا مہاراج کہندے دکھ اونوں ہوندا ہے جڑا چنگے راستے تو بھل جائے بھگتی دے راستے تو بھل جائے دکھ اونوں ہوندا ہے
مان تمرے کو کھوئے لیو مارگ نہاریا
مہاراج کہندے تیرا ہنکار میٹ دینا اسیں ਤੇ ਮਾਣ ਨੂੰ ਖੋਹ ਕੇ ਤੇ ਅਸੀਂ ਰਸਤਾ ਵੇਖ ਲੈਣਾ, ਸਾਨੂੰ ਰਸਤਾ ਵਿਖਾਲਣ ਦੀ ਕੋਈ ਲੋੜ ਨਹੀਂ, ਤੂੰ ਸਾਨੂੰ ਨਾ ਰਸਤਾ ਦੱਸ, ਤੇਰਾ ਹੰਕਾਰ ਮੇਟ ਗਏ, ਅਸੀਂ ਆਪੇ ਰਸਤਾ ਅੱਗੇ ਦੇਖ ਲਵਾਂਗੇ ਜਾਣਦਾ।
ਗੋਰਖ ਬਲੋਕੋ ਤੇਰੋ ਆਉਦਾ ਹੈ ਵਧਾਈ ਬਾਦ।
ਕਹਿੰਦੇ ਜਿਹੜੇ ਗੋਰਖ ਦੀ ਤੂੰ ਗੱਲ ਕਰਦਾ ਨਾ ਭੰਗਰ ਨਾਥਾ, ਤੇਰਾ ਗੋਰਖ ਵੀ ਮੇਰਾ ਵੇਖਿਆ ਹੋਇਆ, ਪਹਿਲਾਂ ਗੋਰਖ ਨਾਥ ਹੀ ਆਇਆ ਸੀ ਮਹਾਰਾਜ ਦੇ ਕੋਲ, ਤੇ ਔਰ ਜਦੋਂ ਵੇਖ ਲਿਆ ਵੀ ਸ਼ਕਤੀ ਮੇਰੀ ਨਹੀਂ ਲੱਗ ਸਕਦੀ, ਪਿੱਛੇ ਮੁੜ ਗਿਆ। ਮਹਾਰਾਜ ਕਹਿੰਦੇ ਤੇਰਾ ਗੋਰਖ ਵੀ ਦੇਖਿਆ ਹੋਇਆ ਮੇਰਾ, ਤੇ ਇਸ ਲਈ ਐਵੇਂ ਵਿਅਰਥ ਹੀ ਉਸਨੇ ਯੋਗ ਦੀ ਕਲਾ ਨਾਲ ਉਮਰ ਲੰਬੀ ਕੀਤੀ ਹੋਈ ਹੈ।
ਮਾਨ ਕੋ ਰਚਾਵੇ ਨੇ ਮਾਨ ਕੋ ਨਵਾਰਿਆ।
ਐਵੇਂ ਕਹਿੰਦੇ ਤੁਹਾਨੂੰ ਭੇਜ ਭੇਜ ਕੇ ਮੇਰੇ ਨਾਲ ਝਗੜੇ ਚਰਚਾ ਕਰਵਾ ਰਿਹਾ, ਆਪਣਾ ਹੰਕਾਰ ਉਸਨੇ ਮਿਟਿਆ ਨਹੀਂ ਹੈ।
ਹੋਏ ਉਹਨੇ ਜਗਿਆਨ ਕੈਸੇ ਜਿਹੋ ਗਤਾਨ।
ਕਹਿੰਦੇ ਉਹ ਗੋਰਖ ਨਾਥ ਨੂੰ ਕਹਿ ਤੂੰ ਤਾਂ ਆਪਣੇ ਗਿਆਨ ਖੋਇਆ ਗਵਾਇਆ ਹੋਇਆ ਭੁੱਲਿਆ ਹੋਇਆ, ਤੇ ਤੁਸੀਂ ਦੂਜਿਆਂ ਨੂੰ ਤੂੰ ਕਿਵੇਂ ਗਿਆਨ ਦੇਣਾ ਕਰੇਗਾ।
ਦੰਭ ਧਾਰੇ ਸਨ ਮਾਨ ਹਿੱਤ ਲੋਕਾਂ ਨੂੰ ਭੁਲਾਰਿਆ।
ਕਹਿੰਦੇ ਤੁਸੀਂ ਇਹ ਪਖੰਡ ਕਰਦੇ ਹੋ ਆਪਣਾ ਸਤਿਕਾਰ ਕਰਾਉਣ ਵਾਸਤੇ, ਤੇ ਲੋਕਾਂ ਨੂੰ ਭੁਲਾ ਰਿਹਾ, ਲੋਕਾਂ ਨੂੰ ਚੰਗੇ ਰਸਤੇ ਤੋਂ ਭੁਲਾਈ ਜਾ ਰਹੇ ਹੋ, ਤੇ ਭਗਤੀ ਸਿਮਰਨ ਛਡਾ ਕੇ ਆਪਣੇ ਪੈਰਾਂ ਦੇ ਨਾਲ ਪੂਜਾ ਨਾਲ ਜੋੜੀ ਜਾ ਰਹੇ ਹੋ।
ਮਾਨ ਪੁੱਛਦਾ ਏ ਮੁੰਡਾ ਫੱਟ ਕੀ ਬਣਾਏ।
ਹੁਣ ਸਾਧ ਸਿੰਘ ਜੀ ਨੇ ਫੇਰ ਸਵਾਲ ਕੀਤਾ ਭੰਗਰ ਨਾਥ ਨੇ, ਕਹਿੰਦਾ ਕੰਨ ਪੜਵਾ ਕੇ ਤੇ ਬਲੌਰ ਦੀਆਂ ਮੁੰਦਰਾਂ ਜਿਹੜੀਆਂ ਵਿੱਚ ਪਵਾ ਲਓ ਤੁਸੀਂ।
ਅੰਗ ਹੂੰ ਮੈਂ ਪਾਏ ਬੇਖ ਦੰਬ ਕੇ ਨਿਧਾਨ ਹੋ।
ਇਸ ਵਾਸਤੇ ਮਹਾਰਾਜ ਕਹਿੰਦੇ ਕੰਨ ਕੋਸ਼ਦਾ ਏ, ਤੁਸੀਂ ਕਹਿੰਦੇ ਕੰਨ ਪੜਾ ਲੈਂਦੇ ਹੋ ਛੁਰੀ ਦੇ ਨਾਲ, ਤੇ ਫੇਰ ਬਲੌਰ ਦੀਆਂ ਮੁੰਦਰਾਂ ਪਾ ਲੈਂਦੇ ਕੰਨਾਂ ਦੇ ਵਿੱਚ। ਸੇਲੀ ਅੰਗ ਹੂੰ ਮੈਂ ਪਾਏ, ਸੇਲੀ ਕਾਲਾ ਧਾਗਾ ਦਾ ਗੁੰਦਿਆ ਹੋਇਆ, ਤੇ ਉਹ ਪਾ ਲੈਂਦੇ ਆਪਣੇ ਅੰਗਾਂ ਦੇ ਵਿੱਚ। ਵੇਖ ਦੰਬ ਕੇ ਨਿਧਾਨ ਹੋ, ਤੁਸੀਂ ਇੱਕ ਪਖੰਡ ਦੇ ਖਜ਼ਾਨੇ ਹੋ, ਜਿਹੜਾ ਤੁਹਾਡਾ ਲਿਬਾਸ ਬਣਾਇਆ ਉਹ ਪਖੰਡ ਦਾ ਖਜ਼ਾਨਾ ਹੈ।
ਕਹਿੰਦੇ
ਸਰੀਰ ਤੇ ਸਵਾਹ ਮਲ ਲਈ, ਤੇ ਭਾਵੇਂ ਜਿਹੜੇ ਕੱਪੜੇ ਸੀ ਰੰਗ ਕੇ ਉਹ ਪਾ ਲਏ।
ਝੋਲੀ ਲੀਨੀ ਹੈ ਸਵਾਏ ਜਮਾਨਤ ਮਹਾਨ ਹੋ।
ਤੇ ਇੱਕ ਝੋਲੀ ਜਿਹੜੀ ਹੈ ਲੋਕਾਂ ਤੋਂ ਆਟਾ ਮੰਗਣ ਵਾਸਤੇ ਸਮਾ ਲਈ, ਤੇ ਆਪਣੇ ਆਪ ਨੂੰ ਬੜੇ ਤੁਸੀਂ ਮਹਾਨ ਮਹਾਂਪੁਰਸ਼ ਮੰਨੀ ਬੈਠੇ ਹੋ ਸਿੱਧ ਲੋਕ।
ਜੋ ਕੀ ਜੋਗ ਕੀ ਜੁਗਤ ਨਹਿ ਜਾਣੇ ਤੈ ਬਿਮਤ ਮਨ।
ਕਹਿੰਦੇ ਜੋਗ ਕੀ ਜੁਗਤ ਨਹਿ ਜਾਣੀ ਤੈ ਬਿਮਤ ਮਨ। ਕਹਿੰਦੇ ਜੋਗ ਦੀ ਜੁਗਤੀ ਤਾਂ ਤੈਨੂੰ ਪਤਾ ਹੀ ਨਹੀਂ, ਜੁੜਿਆ ਕਿਵੇਂ ਜਾਂਦਾ ਰੱਬ ਦੇ ਨਾਲ, ਤੇ ਇਸ ਵਾਸਤੇ ਚੰਗੀ ਮਦ ਤੋਂ ਤੂੰ ਖਾਲੀ ਹੈ, ਇਹੋ ਜਿਹੀ ਤੇਰੀ ਹਾਲਤ ਹੋ ਰਹੀ ਹੈ।
ਜੋਗੀ ਕੋ ਜੋਗੀ ਹੋ ਕਹਿਤ ਜੋਗ ਹੂੰ ਤੇ ਅਨਜਾਨ ਹੋ।
ਆਪਣੇ ਆਪ ਨੂੰ ਤੁਸੀਂ ਜੋਗੀ ਕਹਾ ਰਹੇ ਤੇ ਜੁੜਨ ਵਾਹਿਗੁਰੂ ਦੇ ਜੁੜਨ ਤੋਂ ਤੁਸੀਂ ਅਨਜਾਨ ਹੋ, ਤੁਹਾਨੂੰ ਜੁਗਤੀ ਕੋਈ ਪਤਾ ਨਹੀਂ ਰੱਬ ਨਾਲ ਕਿਵੇਂ ਜੋੜਨਾ ਹੈ।
ਆਉਦ ਹੈ ਵਧਾਈ ਪੂਰ ਪੰਥ ਸੋ ਬਰਹੋ ਦੂਰ।
ਇਹ ਜਿਹੜੀ ਉਮਰ ਲੰਬੀ ਜੋਗ ਦੇ ਨਾਲ ਤੁਸੀਂ ਵਧਾ ਲਈ ਹੈ, ਤੇ ਝੂਠੀ ਹੀ ਤੇ ਜਿਹੜਾ ਚੰਗਾ ਭਗਤੀ ਦਾ ਰਸਤਾ ਸੀ ਉਹ ਤੁਹਾਤੋਂ ਦੂਰ ਰਹਿ ਚੁੱਕਾ ਹੈ।
ਰੂਪ ਕੋ ਹਦੂਰ ਕੇ ਵਜਾਨ ਹੋ।
ਤੇ ਜਿਹੜਾ ਆਪਣਾ ਗਿਆਨ ਸਰੂਪ ਵਾਹਿਗੁਰੂ ਹੈ ਤੇ ਉਸਨੂੰ ਤੁਸੀਂ ਕਿਵੇਂ ਸਾਹਮਣੇ ਜਾਣ ਸਕਦੇ ਹੋ।
ਤੂਸ਼ਣ ਹੋਦ ਭਇਓ ਪਨਾ।
ਦਸ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਐਸੇ ਨੂੰ ਸੁਣ ਕੇ ਚੁੱਪ ਹੋ ਗਿਆ।
ਭੰਗਰ ਨਾਥ ਨਾ ਬਾਣੀ ਅਲਾਈ।
ਭੰਗਰ ਨਾਥ ਨੇ ਸਾਧ ਸੰਗ ਜੀ ਫਿਰ ਕੋਈ ਵੀ ਗੱਲ ਨਹੀਂ ਮੁੱਖੋਂ ਉਚਾਰੇ।
ਲੋਪ ਹੋ ਪ੍ਰਗਟੋ ਡਿੱਗ ਗੋਰਖ।
ਤੇ ਬਸ ਇੱਥੋਂ ਅਲੋਪ ਹੋ ਗਿਆ ਤੇ ਗੋਰਖ ਨਾਥ ਦੇ ਬਾਹਰ ਜਾ ਕੇ ਪ੍ਰਗਟ ਹੋ ਗਿਆ।
ਬੈਠ ਕੇ ਉਹਨੇ ਜੇ ਆਸਣ ਲਾਈ
ਤੇ ਆਪਣਾ ਆਸਣ ਲਾ ਕੇ ਤੇ ਚੌਂਕੜਾ ਮਾਰ ਕੇ ਉੱਤੇ ਬੈਠ ਗਿਆ।
ਆਗੇ ਚੱਲੇ ਤੈਤੇ ਗੁਰੂ ਨਾਨਕ।
ਤੇ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਇੱਥੋਂ ਹੁਣ ਅੱਗੇ ਨੂੰ ਹੋਰ ਚੱਲ ਪਏ ਨੇ।
ਬਿਖਰੇ ਗਿਰ ਪੰਥ ਨਾ ਪਾਈ।
ਬਹੁਤ ਹੀ ਸਾਧ ਸੰਗ ਜੀ ਕਠਿਨ ਰਸਤਾ ਹੈ ਪਹਾੜਾਂ ਦਾ ਤੇ ਕੋਈ ਡੰਡੀ ਵੀ ਨਹੀਂ ਲੱਭਦੀ ਹੈ।
ਪਹਾੜ ਕੇ ਜਾਏ ਕੇ ਸਿਖਰ।
ਜਿਹੜਾ ਉਨਾ ਨਵੇਂ ਪਹਾੜ ਹੈ ਤੇ ਸਿਖਰ ਚੋਟੀ ਦੇ ਉੱਤੇ ਜਾ ਕੇ
ਸੁੱਠ ਰੂਪ ਸਹਾਈ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੈਠ ਗਏ ਤੇ ਬਹੁਤ ਹੀ ਸੁੰਦਰ ਸਰੋਤ ਸੋਭਾ ਪਾ ਰਿਹਾ।
ਬੈਠ ਘੜੀ ਤੀਨ ਮੁਸ਼ਕਨ ਹੈ ਪ੍ਰਵੀਨ।
ਸਾਧ ਸੰਗਤ ਜੀ ਤਿੰਨ ਘੜੀਆਂ ਗੁਰੂ ਨਾਨਕ ਸਾਹਿਬ ਨੂੰ ਬੈਠਿਆ ਹੋ ਗਈਆਂ ਤੇ ਮਹਾਰਾਜ ਹੱਸ ਪਏ ਇਕਦਮ ਹੀ।
ਗੁਰੂ ਬੁੱਝੇ ਮਰਦਾਨਾ ਕੈਸੇ ਕੀਨੋ ਮੁਸ਼ਕਾਮਨਾ।
ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਨੂੰ ਪੁੱਛਦਾ ਸੱਚੇ ਪਾਤਸ਼ਾਹ ਤੁਸੀਂ ਹੱਸ ਕਿਉਂ ਪਏ ਹੋ, ਤੁਹਾਡੇ ਹੱਸਣ ਦਾ ਕਾਰਨ ਕੀ ਹੈ ਦੱਸੋ।
ਗੁਰੂ ਬੈਨ ਕਹਿਓ ਜੋਗੀ ਆਵਤ ਹੈ ਲਹਿਓ ਏਕ।
ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆਂ ਸਾਡੇ ਹੱਸਣ ਦਾ ਕਾਰਨ ਇੱਕ ਹੈ, ਇੱਕ ਹੋਰ ਹੰਕਾਰੀ ਜੋਗੀ ਸਾਡੇ ਪਾਸ ਆ ਰਿਹਾ ਹੈ।
ਮਨ ਮਨ ਦਹਿਓ ਹੱਸੇ ਦੇਖ ਕਰ ਆਵਨਾ।
ਇਹਦਾ ਮਨ ਹੰਕਾਰ ਦੇ ਨਾਲ ਸੜਿਆ ਹੋਇਆ ਤੇ ਇਸ ਜੋਗੀ ਨੂੰ ਆਉਂਦਿਆਂ ਅਸੀਂ ਦੇਖ ਕੇ ਹੱਸੇ ਹਾਂ।
ਭੇਜਦ ਚੜਤ ਕਰ ਗੋਰਖ ਜੋ ਹਮ ਪਰ,
ਕਹਿੰਦੇ ਜਿਹੜਾ ਗੋਰਖ ਨਾਥ ਹੈ ਤੇ ਜੋਗੀਆਂ ਨੂੰ ਸਾਡੇ ਉੱਤੇ ਚੜਾ ਚੜਾ ਕੇ ਭੇਜ ਰਿਹਾ।
ਮਤ ਸਰ ਉਰ ਧਾਰ ਹੋਏ ਨਾ ਲਿਜਾਵਨ,
ਕਹਿੰਦੇ ਹਿਰਦੇ ਈਰਖਾ ਧਾਰੀ ਹੋਈ ਇਸ ਗੋਰਖ ਨਾਥ ਨੇ ਤੇ ਇਹਨੂੰ ਸ਼ਰਮ ਨੀ ਆਉਂਦੀ ਹੈ, ਲੱਜਾਵਾਨ ਨੀ ਹੁੰਦਾ।
ਕਹੇ ਮਰਦਾਨਾ ਜਾ ਕੋ ਮਾਰੋ ਚੰਡੇ ਗਾਟੇ ਕਰ,
ਮਰਦਾਨਾ ਕਹਿੰਦਾ ਸੀ ਮਹਾਰਾਜ ਤੁਸੀਂ ਇੰਨਾ ਥੋੜਾ ਜਿਹਾ ਹੁਕਮ ਕਰੋ, ਕਹਿੰਦੇ ਇਹਨੂੰ ਚੱਡੇ ਗਾਟੇ ਕਰਕੇ ਮਾਰ ਹੀ ਦਿੰਦੇ, ਧੌਣ ਭਰ ਕਰਕੇ ਮਾਰ ਦਿੰਦਾ।
ਨੈਕ ਮੁਖ ਕੀ ਜਿਨੇ ਇਸ ਆਸ ਅਲਾਵਲੋ,
ਤੇ ਬਸ ਮਾੜੀ ਜੀ ਮਹਾਰਾਜ ਮੈਨੂੰ ਤੁਸੀਂ ਸਹਿਮਤ ਦੇ ਦਿਓ, ਅੱਖ ਦਾ ਇਸ਼ਾਰਾ ਅੱਗੇ ਕਰ ਦਿਓ ਤੇ ਹੁਣ ਇਹਨੂੰ ਟੇਢਾ ਕਰ ਦਿੰਦਾ ਫੜ ਕੇ,
ਦੋਹਰਾ ਲੈਣ ਦੇਣ ਇਨਕੋ ਨਹੀਂ।
ਮਹਾਰਾਜ ਕਹਿੰਦੇ ਉਹ ਮਰਦਾਨਿਆਂ ਸਿੱਧਾਂ ਦਾ ਕੋਈ ਲੈਣਾ ਨੀ ਇਹਨਾਂ ਤੋਂ, ਨਾ ਅਸੀਂ ਕੋਈ ਦੇਣਾ ਹੈ।
ਇਹਦਾ
ਗੁੱਸਾ ਵਧਾ ਵਧਾ ਕੇ ਸਾਡੇ ਉੱਤੇ ਆ ਰਹੇ ਆ।
ਇੱਕ ਕੋ ਜਾ ਮਾਰਾਂ
ਜਦੋਂ, ਤੇ ਕਹਿੰਦੇ ਮਰਦਾਨਾ ਹੀ ਕਹਿ ਰਿਹਾ ਕਹਿੰਦਾ ਮਹਾਰਾਜ ਨਾ ਇਹਨਾਂ ਤੋਂ ਕੋਈ ਲੈਣਾ ਨਾ ਦੇਣਾ, ਤੇ ਗੁੱਸਾ ਵਧਾ ਵਧਾ ਕੇ ਆ ਰਹੇ ਨੇ। ਜਦੋਂ ਮਹਾਰਾਜ ਮੈਂ ਇੱਕ ਸਿੱਧ ਨੂੰ ਮਾਰ ਦਿੱਤਾ ਨਾ ਇਹਨਾਂ ਦੇ ਵਿੱਚੋਂ,
ਸਭੀ ਕੋ ਮਤ ਆਏ,
ਤੇ ਫਿਰ ਸਾਰੇ ਸਿੱਧਾਂ ਨੂੰ ਚੰਗੀ ਅਕਲ ਆ ਜਾਵੇਗੀ।
ਸੋਰਠਾ ਗੁਰੂ ਓ ਗਰਭ ਗਵਾਰ,
ਤੇ ਮਹਾਰਾਜ ਕਹਿੰਦੇ ਭਾਰੀ ਹੰਕਾਰ ਦੇ ਨਾਲ ਬੇਸਮਝ ਹੋ ਰਹੇ ਨੇ।
ਉਹਨੇ ਨਾ ਆਪ ਸਮਾਨ ਕੋ,
ਆਪਣੇ ਵਰਗਾ ਕਿਸੇ ਨੂੰ ਵਿਚਾਰਦੇ ਨੇ ਵੀ ਅਸੀਂ ਬਹੁਤ ਹੰਕਾਰੀ ਹਾਂ, ਵੱਡੇ ਹਾਂ,
ਤੀਜੇ ਸਗਲ ਬਦਾਰ,
ਤੇ ਇਸ ਵਾਸਤੇ ਸਾਰਾ ਇਹਨਾਂ ਦਾ ਹੰਕਾਰ ਮੇਟ ਦਿਓ।
ਨਾ ਬੈਨ ਬਖਾਨ ਕੋ,
ਤੇ ਫਿਰ ਕੋਈ ਵੀ ਬਚਨ ਨਹੀਂ ਆ ਕੇ ਕਹੇਗਾ।
ਸ੍ਰੀ ਗੁਰੂ ਅਲਾਈ ਨੇ ਹੱਥ ਕੀ ਲੜਾਈ,
ਹੁਣ ਇੱਥੇ ਤਾਂ ਹੀ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਨਾਲ ਬੋਲਿਆ ਹੈ, ਮਰਦਾਨੇ ਦੇ ਬਚਨਾਂ ਦਾ ਜਵਾਬ ਗੁਰੂ ਨਾਨਕ ਸਾਹਿਬ ਦੇਣ ਲੱਗੇ ਨੇ। ਮਹਾਰਾਜ ਕਹਿੰਦੇ ਲੈਣ ਦੇਣ ਇਨਕੋ ਨਹੀਂ, ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਸ੍ਰੀ ਗੁਰੂ ਅਲਾਈ ਮੈਂ ਹੱਥ ਕੀ ਲੜਾਈ। ਮਹਾਰਾਜ ਕਹਿੰਦੇ ਮਰਦਾਨਿਆਂ ਇਹ ਹੱਥਾਂ ਦੀ ਲੜਾਈ ਨਹੀਂ ਸਿੱਧਾਂ ਦੇ ਨਾਲ,
ਇਹ ਬੈਨ ਚਤਰਾ, ਇਹ ਬੈਨ ਚਤਰਾ ਕਰੇ ਬਾਦ ਸਿੱਧ ਆਵਈ।
ਕਹਿੰਦੇ ਇੱਥੇ ਤਾਂ ਬਚਨਾਂ ਦੀ ਲੜਾਈ ਹੈ, ਤੇ ਇਸ ਲਈ ਬਚਨਾਂ ਨਾਲ ਸਿਆਣਪ ਨਾਲ ਲੜਨਾ ਹੈ, ਤੇ ਇਹ ਝਗੜਾ ਕਰਨ ਵਾਸਤੇ ਸਿੱਧ ਆ ਰਹੇ ਨੇ।
ਗੁਰਤ ਪਰਸ ਪਰ ਆਵਾ ਤਬ ਜੋਗੀ ਸੋ,
ਕਹਿੰਦੇ ਇਸ ਤਰ੍ਹਾਂ ਆਪੋ ਵਿੱਚ ਹੀ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਬੋਲ ਹੀ ਰਹੇ ਸੀ, ਇੰਨੇ ਚਿਰ ਨੂੰ ਉਹ ਸਿੱਧ ਆ ਗਿਆ।
ਨਾਮ ਹੈ ਕਨੀਫਾ ਐਸੇ ਵਾਕ ਤੋਂ ਅਲਾਵਾ,
ਇਹਦਾ ਨਾਮ ਸੀ ਕਨੀਫਾ ਸਿੱਧ, ਤੇ ਇਸ ਤਰ੍ਹਾਂ ਆਉਂਦੇ ਹੀ ਗੁਰੂ ਨਾਨਕ ਸਾਹਿਬ ਨੂੰ ਬੋਲਿਆ,
ਆਏ ਕਹਿੰਦੇ ਪੂਰਬ ਹੀ ਆਏ ਤੁਮ,
ਕਹਿੰਦਾ ਅੱਗੇ ਵੀ ਇੱਥੇ ਤੁਸੀਂ ਆਏ ਹੋ ਕਿ ਜਾਂ ਪਹਿਲੀ ਵਾਰੀ ਆਏ ਹੋ ਤੁਸੀਂ,
ਥਾਨਤੀ ਕਿ ਅਬ ਚੱਲ ਕਰ ਜਾਵਈ,
ਕਿਹੜੀ ਜਗ੍ਹਾ ਤੱਕ ਤੁਸੀਂ ਹੁਣ ਚੱਲ ਕੇ ਜਾਓਗੇ।
ਹੁਣ ਨਾਮ ਤੇ ਰੱਖੋ ਮਾਨ ਕੋ ਕਨੇਰੋ ਕੀ ਨਾ,
ਕਹਿੰਦਾ ਤੁਹਾਡਾ ਨਾਮ ਕੀ ਹੈ, ਤੇ ਜਿਹੜਾ ਬੜਾ ਭਾਰੀ ਤੁਸੀਂ ਹੰਕਾਰ ਕੀਤਾ ਸਾਰਾ ਹੀ ਮੇਟ ਦੇਵਾਂਗਾ।
ਜੇ ਉਪਦੇਸ਼ ਮੇਰਾ ਨੀ ਕਹੋ ਸੁਣਾ ਬਈ,
ਇਸ ਵਾਸਤੇ ਮੇਰਾ ਉਪਦੇਸ਼ ਲੈ ਲਓ ਤੇ ਮੈਂ ਚੰਗੀ ਤਰ੍ਹਾਂ ਤੁਹਾਨੂੰ ਸੁਣਾ ਦਿਆਂਗਾ।
ਅੱਜ ਹਮ ਆਏ ਤਾਂ ਗੈਰ ਅਬ ਜਾਏ,
ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਪਹਿਲੀ ਅੱਗੇ ਵੀ ਆਏ ਜਾਂ ਹੁਣੇ ਹੀ ਆਏ ਆ, ਤੇ ਗੁਰੂ ਨਾਨਕ ਸਾਹਿਬ ਇਸ ਦਾ ਸਾਹਿਬ ਸੰਗ ਜੀ ਜਵਾਬ ਦਿੰਦੇ, ਮਹਾਰਾਜ ਕਹਿੰਦੇ ਅੱਗੇ ਹਮ ਆਏ ਤਉ ਗੈਲ ਅਬ ਜਾਏ, ਕਹਿੰਦੇ ਜੇ ਅੱਗੇ ਆਏ ਹੋਏ ਸੀ ਸਿੱਧਾ ਤਾਂ ਹੀ ਇਸ ਰਸਤੇ ਚਲੇ ਜਾ ਰਹੇ ਹਾਂ।
ਦੇਖੇ ਬਿਨਾ ਸੁਣੇ ਕਹੋ ਕੋ ਐਸੇ ਚੱਲ ਜਾਤ ਹੈ,
ਤੇ ਰਸਤਾ ਦੇਖੇ ਤੋਂ ਬਿਨਾ ਤੇ ਇਸ ਲਈ ਸੁਣੇ ਤੋਂ ਬਿਨਾ ਕਹੇ ਤੋਂ ਬਿਨਾ ਤੇ ਕੌਣ ਇਸ ਤਰ੍ਹਾਂ ਚਲਿਆ ਜਾਂਦਾ ਹੈ।
ਕਹੇ ਨਾਮ ਉਪਦੇਸ਼ ਤਾਂ ਮਹਾਨ ਜੋ,
ਮਹਾਰਾਜ ਕਹਿੰਦੇ ਸਾਡਾ ਨਾਮ ਨਾਨਕ ਹੈ ਤੇ ਉਪਦੇਸ਼ ਜਿਹੜਾ ਅਗਿਆਨ ਨੂੰ ਮਿਟਣ ਵਾਲਾ ਦੇਵਾਂਗੇ।
ਕਹੋ ਆਨ ਕਰ ਐਸੋ ਬਰ ਬਰ ਰਾਤ ਹੈ,
ਮਹਾਰਾਜ ਕਹਿੰਦੇ ਜੇ ਤਾਂ ਅਗਿਆਨ ਤੇ ਹੰਕਾਰ ਨੂੰ ਮੇਟਣ ਵਾਲਾ ਤੇਰੇ ਕੋਲ ਉਪਦੇਸ਼ ਹੈਗਾ ਤੇ ਤਾਂ ਸਾਨੂੰ ਕਹਿ, ਤੇ ਨਾ ਐਸੇ ਬਰਦਾਤ ਹੈ ਤੇ ਇਸ ਵਾਸਤੇ ਨਹੀਂ ਤਾਂ ਐਵੇਂ ਕਿਉਂ ਮਹਾਰਾਜ ਕਹਿੰਦੇ ਬਰਡਾ ਰਿਹਾ ਹੈ, ਤੇ ਇਸ ਲਈ ਵਿਅਰਥੀ ਬੋਲਦੇ ਹਾਂ। ਜੇ ਤਾਂ ਅਗਿਆਨ ਨੂੰ ਮੇਟਣ ਵਾਲਾ ਉਪਦੇਸ਼ ਹੈਗਾ ਤਾਂ ਦੇ ਦੇ, ਤੇ ਨਹੀਂ ਐਵੇਂ ਕਿਉਂ ਬਕਵਾਸ ਕਰ ਰਿਹਾ ਬਰਡਾ ਰਿਹਾ ਹੈ।
ਦੇਖਵੇ ਨਿਰੰਜਨ ਕੀ ਚਾਹੇ ਉਰ ਲਾਗੀ ਮੋਕੋ,
ਮਹਾਰਾਜ ਕਹਿੰਦੇ ਸਾਨੂੰ ਤਾਂ ਵਾਹਿਗੁਰੂ ਨੂੰ ਦੇਖਣ ਦੀ ਚਾਹ ਇੱਛਾ ਲੱਗੀ ਹੋਈ ਹੈ।
ਕੇ ਤਖਤ ਬਿਨ ਮਨ ਨਾ ਠਹਿਰਾਤ ਹੈ,
ਵਾਹਿਗੁਰੂ ਪਰਮੇਸ਼ਰ ਦੇ ਸਰੂਪ ਸੱਚਖੰਡ ਤਖਤ ਤੋਂ ਬਿਨਾਂ ਸਾਡਾ ਮਨ ਕਦੇ ਟਿਕਦਾ ਹੀ ਨਹੀਂ ਹੈ।
ਕੈਸੇ ਮਤ ਤੋਹੇ ਕਹੇ ਦੀਜੇ ਸਭ ਪਾਸ ਮੋਹੇ,
ਕਿਸ ਤਰ੍ਹਾਂ ਦਾ ਤੇਰਾ ਮਤਾ ਹੈ ਤੇ ਸਾਰਾ ਸਾਡੇ ਪਾਸ ਦੱਸ ਦੇ।
ਸੁਣ ਕੇ ਕਨੀਫਾ ਤਬ ਬਚਨ ਕਹਾਤ ਹੈ,
ਸੁਣ ਕੇ ਸਾਹਿਬ ਸੰਗਤ ਜੀ ਕਨੀਫਾ ਸਿੱਧ ਤੇ ਇਸ ਤਰ੍ਹਾਂ ਬਚਨ ਅੱਗੇ ਕਹਿਣ ਲੱਗਾ,
ਮਨ ਕੁਛ ਦਾ ਵਮੁੰਦਰਾ ਫਟ ਕੇ ਬਣਾਵੋ,
ਕਹਿਣ ਲੱਗਾ ਕੰਨਾਂ ਨੂੰ ਪੜਾ ਕੇ ਤੇ ਬਲੌਰ ਦੀਆਂ ਮੁੰਦਰਾਂ ਵਿੱਚ ਪਵਾ ਲੋ।
ਖਿੰਥਾ ਘਰ ਪਾਵ ਜੋਗ ਰੀਤਰ ਸਭ ਲੀਜੀਏ,
ਖਿੰਥਾ ਖਪਣੀ ਗਲ ਵਿੱਚ ਪਾ ਲੋ ਤੇ ਯੋਗ ਦੇ ਸਾਧਨਾ ਦੀ ਸਾਰੀ ਰੀਤੀ ਲੈ ਲੋ।
ਜਮਤ ਦੂਰ ਆਈਏ ਨੇ ਜਮਤ ਦੂਰ ਕਹੀਏ,
ਸਿੱਧਨ ਮੈਂ ਆਈਏ ਨੇ ਜਮਤ ਦੂਰ ਕਹੀਏ, ਤੇ ਸਿੱਧਾ ਵਿੱਚ ਆ ਜਾਓ ਆਪਣੀ ਮਤ ਜਿਹੜੀ ਇਹਨੂੰ ਦੂਰ ਕਹੀਏ ਕਰ ਦਿਓ।
ਪੀਰ ਮਾਂਗ ਮਾਂਗ ਖਾਈਏ ਤਨ ਭਸਮ ਲੱਗੀ ਜੀਏ,
ਭਿੱਖਿਆ ਮੰਗ ਮੰਗ ਕੇ ਖਾਇਆ ਕਰੋ ਤੇ ਸਰੀਰ ਨੂੰ ਸਵਾਹ ਮਲਿਆ ਕਰੋ।
ਜਰਾ ਦੁੱਖ ਜਾਏ ਪੋਹੇ ਕਾਰਨ ਹੈ ਆਏ ਤੋਹੇ,
ਜਰਾ ਬੁਢੇਪੇ ਦਾ ਦੁੱਖ ਚਲੇ ਜਾਵੇਗਾ ਤੇ ਤੁਹਾਨੂੰ ਮੌਤ ਨਹੀਂ ਆ ਕੇ ਛੋਵੇਗੀ।
ਪ੍ਰਗਟਾਏ ਜਾਵੇ ਐਸੀ ਬਿਦ ਕੀਜੀਏ,
ਤੁਹਾਡਾ ਨਾਮ ਬੜਾ ਪ੍ਰਸਿੱਧ ਹੋਜੂ ਸੰਸਾਰ ਵਿੱਚ ਤੇ ਇਹ ਯੋਗ ਦੀ ਵਿਧੀ ਜਿਹੜੀ ਇਹਨੂੰ ਧਾਰਨ ਕਰ ਲਓ।
ਜੀ ਮੈਂ ਵਿਚਾਰ ਕਰ ਦੀਜੇ ਨਿਜੇ ਮਤ ਧਾਰ ਬਾਰ,
ਆਪਣੇ ਹਿਰਦੇ ਚ ਵਿਚਾਰ ਕੇ ਤੇ ਸ੍ਰੇਸ਼ਟ ਮਤ ਜਿਹੜੀ ਇਸ ਨੂੰ ਧਾਰ ਲਓ।
ਅਮਰ ਜਸ ਸੁਦਾ ਕਿਉਂ ਨਾ ਪੀਜੀਏ,
ਇਸ ਤਰ੍ਹਾਂ ਤੁਹਾਡਾ ਜਸ ਅਮਰ ਹੋਜੂ ਤੇ ਇਹ ਤੁਸੀਂ ਅੰਮ੍ਰਿਤ ਜਿਹੜਾ ਹੈ ਜਸ ਕਿਉਂ ਨੀ ਪੀਂਦੇ ਸੁਧਾ ਰੂਪ।
ਮਨ ਤੀਰ ਕਾਨ ਮੁੰਦਰਾ ਹੈ ਗਰੀਬ ਗਿਆਨ,
ਮਹਾਰਾਜ ਕਹਿੰਦੇ ਜੋਗੀ ਬਣੇ ਹੋਏ ਆ, ਕਹਿੰਦਾ ਦਿਸਦੇ ਨੀ ਹੈ। ਮਹਾਰਾਜ ਕਹਿੰਦੇ ਮਨ ਨੀ ਤੁਹਾਡਾ ਜੋਗੀ ਬਣਿਆ, ਜੁੜਿਆ ਹੀ ਨੀ ਹੈ, ਉੱਥੋਂ ਜੋਗੀ ਬਣ ਗਏ। ਅਸੀਂ ਆਪਣੇ ਮਨ ਨੂੰ ਜੋਗੀ ਬਣਾਇਆ, ਇਸ ਲਈ ਮਨ ਜੋਗੀ ਹੈ। ਇਹਦੇ ਸੰਕਲਪ ਤੇ ਵਿਕਲਪ ਜਿਹੜੇ ਆ ਇਹ ਕੰਨ ਨੇ, ਇਹਨਾਂ ਨੂੰ ਵਿਚਾਰ ਦੀ ਛੁਰੀ ਦੇ ਨਾਲ ਪਾੜ ਕੇ ਇਹਨਾਂ ਦੇ ਵਿੱਚ ਮਹਾਰਾਜ ਕਹਿੰਦੇ ਮੁੰਦਰਾ ਅਸੀਂ ਪਾਈਆਂ ਨੇ। ਮੋਹ ਮਾਨ ਚੀਰ ਕਾਨ, ਮੋਹ ਤੇ ਮਾਨ ਦਾ ਕੰਨ ਚੀਰ ਕੇ ਦੋਵੇਂ, ਤੇ ਮੁੰਦਰਾ ਹੈ ਗਰੀਬੀ ਗਿਆਨ, ਤੇ ਇਸ ਲਈ ਮੋਹ ਮਾਣ ਨੂੰ ਚੀਰ ਕੇ ਤੇ ਗਰੀਬੀ ਦੀ ਮੁੰਦਰਾ ਪਾਈ ਹੈ, ਤੇ ਮੋਹ ਨੂੰ ਚੀਰ ਕੇ ਮਹਾਰਾਜ ਕਹਿੰਦੇ ਮੋਹ ਦਾ ਕੰਨ ਚੀਰ ਕੇ ਗਿਆਨ ਦੀ ਮੁੰਦਰਾ ਪਾਉਣੀ ਕੀਤੀ ਹੈ।
ਕਿ ਸਰੀਰ ਖਿੰਤਾ ਸਦਾ ਸੋ ਅਨਾਸ ਹੈ,
ਵਾਹਿਗੁਰੂ ਦੇ ਧਿਆਨ ਦੀ ਸਰੀਰ ਦੇ ਉੱਤੇ ਖਿੰਥਾ ਖਪਣੀ ਪਾਈ ਹੋਈ ਜਿਹੜੀ ਨਾਸ ਹੀ ਨਹੀਂ ਹੁੰਦੀ ਕਦੇ।
ਭਸਮ ਸੰਤੋਖ ਪੀਖ ਲਈ ਨਿਸੋ ਨ ਮੰਡਲ ਕੀ,
ਮਹਾਰਾਜ ਕਹਿੰਦੇ ਸੰਤੋਖ ਦੀ ਸਵਾਹ ਮਲੀ ਹੋਈ ਹੈ, ਤੇ ਇਸ ਵਾਸਤੇ ਤੇ ਸੁਨ ਮੰਡਲ ਕੀ ਭਿੱਖਿਆ ਲੈਨੇ, ਜੋ ਹੋਰ ਸਰੂਪ ਵਾਹਿਗੁਰੂ ਹੈ ਤੇ ਉਸਦੇ ਨਾਮ ਦੀ ਭਿੱਖਿਆ ਲਈ ਹੈ।
ਨਾਮ ਲਿਵ ਲੱਗੀ ਜਾ ਮੈਂ ਦੇਖੋ ਸੁਖ ਰਾਸ ਹੈ,
ਵਾਹਿਗੁਰੂ ਦੇ ਨਾਮ ਦੇ ਚ ਲਿਵ ਲੱਗੀ ਹੋਈ ਹੈ ਤੇ ਇਸ ਲਈ ਜਾਵੇਂ ਦੇਖਿਓ ਸੁਖ ਰਾਸ ਹੈ, ਜਿਹਦੇ ਸਮੂਹ ਸੁਖ ਅਸੀਂ ਅਨੁਭਵ ਕੀਤਾ ਹੈ।
ਭੁਲਾਓ ਗੁਰ ਸ਼ਬਦ ਕਮਾਇਓ,
ਕਹਿੰਦੇ ਕਾਲ ਹੁਣ ਭੱਜ ਗਿਆ, ਗੁਰੂ ਦੇ ਸ਼ਬਦ ਨੂੰ ਐਸਾ ਕਮਾਇਆ ਹੈ।
ਸਭ ਜਰਾ ਜੋ ਮਟਾਓ ਹਰ ਰੂਪ ਮੈਂ ਨਿਵਾਸ ਹੈ,
ਇਸ ਤਰ੍ਹਾਂ ਸਾਰਾ ਹੀ ਬੁਢੇਪਾ ਹੰਕਾਰ ਮੇਟ ਲਿਆ ਵਾਹਿਗੁਰੂ ਦੇ ਸਰੂਪ ਦੇ।